संतन अवरना काहू जानी भे परवा सदा रंग हर कह जाको पाख स्वामी। संतन अवरना काहू जानी भे परवा सदा रंग हर कह जाको पाख स्वामी।
वाहिगुरु जी का खालसा, वाहिगुरु जी की फतेह। सतगुरु गरीब नवाज भगत वाचल कृपा दे खजाने तेना सतगुरां दी साजी नवाजी होई। गुरु की साध संगत जीओ, शाम दे सजे हुए सुंदर दीवान दी हाजरी भरदिया होया सतगुरु जी दे दर्शन दीदारे अते गुरमुख प्यारे सत्कार योग ज्ञानी रणजोत सिंह साहब जी तिन्हां दी रसना द्वारा गुरमत वखियान अपने वड्डियां वडेरियां दा इतिहास सरवण करके आनंद माण रहे सन। सतगुरु की यह महान कृपा बख्शिश का सदका है। जो खालसा जी असी अपने विरसे तो जाणू होण दे लई अपना इतिहास रोज़ दे रोज़ सरवण करन दा यतन करते हैं। गुरु कृपा करे इतिहास करे साढ़े हिरदे च वस जावे। जो साढ़े वड्डियां वडेरियां ने कौम वास्ते धर्म वास्ते मानवता वास्ते धन गुरु नानक साहब जी ने संदेश कृपा करके बख्शिया वो उपदेश साढ़े हिरदे विच वसे गुरु की कृपा होवे। ऐसियां रहमतां बख्शियां होण जिन्ने धर्म ग्रंथ ने ਜਿੰਨੇ ਮਹਾਂਪੁਰਖਾਂ ਨੇ ਸਾਹਿਤ ਕੌਮ ਨੂੰ ਦਿੱਤਾ ਹੈ ਉਹ ਸਾਰਾ ਮਨੁੱਖ ਨੂੰ ਸਮਝਾਉਣ ਵਾਸਤੇ ਹੈ। ਕਈ ਵਾਰ ਹੈਰਾਨ ਹੋਈਦਾ ਵੀ ਮਨੁੱਖ ਜਿਹੜਾ ਹੈ 84 ਲੱਖ ਜੂਨ ਦਾ ਇਹ ਨੰਬਰਦਾਰ ਬਣਾਇਆ ਹੋਇਆ ਹੈ। ਸਤਿਗੁਰੂ ਨੇ ਗੁਰਬਾਣੀ 'ਚ ਵੀ ਐਸਾ ਵਿਚਾਰ ਬਖਸ਼ਿਆ ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ। ਸਿਕਦਾਰ ਚੌਧਰੀ ਬਣਾਇਆ ਸਾਰੀਆਂ ਜੂਨਾਂ ਦਾ ਨੰਬਰਦਾਰ। ਬਾਕੀ ਜਿੰਨੀਆਂ ਜੂਨਾਂ ਨੇ ਉਹ ਮਨੁੱਖ ਦਾ ਪਾਣੀ ਭਰਨ ਹਾਰੀਆਂ ਹਨ। ਸ਼ੇਰ ਦਾ ਤਾਂ ਕੋਈ ਬੰਦਾ ਦਿਆ ਕੋਈ ਮੁਕਾਬਲਾ ਹੈ ਪਰ ਇਹਦੇ ਕੋਲ ਜੁਗਤੀ ਹੈ, ਇਹ ਸ਼ੇਰ ਨੂੰ ਵੀ ਆਪਣੇ ਅਧੀਨ ਰੱਖ ਕੇ ਚਲਾਉਂਦਾ ਹੈ। ਹਾਥੀ ਦਾ ਅਤੇ ਬੰਦੇ ਦਾ ਕੀ ਮੁਕਾਬਲਾ ਹੈ, ਇਹਦੇ ਕੋਲ ਜੁਗਤ ਹੈ ਖਾਲਸਾ ਜੀ, ਉਹਨੂੰ ਕਾਬੂ ਕਰਕੇ ਉਹਦੇ ਉੱਪਰ ਬੈਠਦਾ ਹੈ ਅਤੇ ਉਹਨੂੰ ਆਪਣੇ ਅਧੀਨ ਕਰਕੇ ਚਲਾਉਂਦਾ ਹੈ। ਇਹਨੇ ਵਿਰੋਧੀ ਜਾਨਵਰਾਂ 'ਤੇ ਵੀ ਕਾਬੂ ਪਾਇਆ ਹੋਇਆ ਹੈ। 84 ਲੱਖ ਜੂਨ ਦਾ ਇਹ ਆਗੂ ਸਿਆਣਾ ਅਤੇ ਸਭ ਤੋਂ ਉੱਤਮ ਜੂਨ ਜਿਹੜੀ ਉਹ ਮਨੁੱਖ ਦੀ ਗਿਣੀ ਗਈ, ਬਾਕੀ ਜੂਨਾਂ ਸਾਰੀਆਂ ਥੱਲੇ ਹਨ। ਪਰ ਜਿਹੜੀਆਂ ਜੂਨਾਂ ਸਾਰਿਆਂ ਤੋਂ ਥੱਲੇ ਨੇ ਉੱਪਰ ਮਨੁੱਖ ਜੂਨ ਸਭ ਤੋਂ ਉੱਚੀ ਮੰਨੀ ਹੋਈ। ਮਨੁੱਖ ਨੂੰ ਸਮਝਾਉਣ ਵਾਸਤੇ ਦੁਨੀਆ ਭਰ ਦੇ ਮਹਾਂਪੁਰਖਾਂ ਨੇ ਇੰਨਾ ਸਾਹਿਤ ਇੰਨੇ ਧਰਮ ਗ੍ਰੰਥ ਦਿੱਤੇ ਨੇ, ਜੇ ਇੱਕ ਕੰਡੇ 'ਤੇ ਤੱਕੜੀ 'ਚ ਪਾ ਕੇ ਤੋਲਣੇ ਹੋਣ ਤਾਂ ਸ਼ਾਇਦ ਤੱਕੜੀ ਵੀ ਨਾ ਐਡੀ ਕੋਈ ਲੱਭੇ। ਬੜੀਆਂ ਬੜੀਆਂ ਲਾਇਬ੍ਰੇਰੀਆਂ ਭਰੀਆਂ ਪਈਆਂ ਨੇ, ਧਰਮ ਗ੍ਰੰਥ ਹਨ। ਮੁਸਲਮਾਨ ਵੀਰਾਂ ਕੋਲ ਬੜੇ ਗ੍ਰੰਥ ਨੇ, ਹਿੰਦੂ ਵੀਰਾਂ ਕੋਲ ਵੇਦਾਂ ਦਾ, ਸਿਮਰਤੀਆਂ ਦਾ, 18 ਪੁਰਾਣਾਂ ਦਾ, 6 ਸ਼ਾਸਤਰਾਂ ਦਾ, ਗੀਤਾ ਦਾ, ਹੋਰ ਬੜੇ ਅਧਿਆਤਮਕ ਉਹਨਾਂ ਕੋਲ ਗ੍ਰੰਥ ਹਨ। ਸਾਰੇ ਧਰਮਾਂ ਦੇ ਮਹਾਂਪੁਰਖਾਂ ਨੇ ਸਾਹਿਤ ਦਿੱਤਾ ਹੈ। ਸਾਡੇ ਕੋਲ ਦਸਾਂ ਹੀ ਪਾਤਸ਼ਾਹੀਆਂ ਦੇ ਜੋਤੀ ਸਰੂਪ ਜੁਗੋ ਜੁਗ ਅਟਲ ਗੁਰਦੇਵ ਧਰਮੀ ਪਿਤਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਉਪਦੇਸ਼ ਹੈ। ਹੋਰ ਗੁਰੂ ਕੀ ਬਾਣੀ, ਦਸਮ ਦੀ ਬਾਣੀ, 12 ਭਾਈ ਗੁਰਦਾਸ, ਨੰਦ ਲਾਲ, और साडा साहित सिख इतिहास है भरिया पिया सानू उपदेश देण वास्ते। जिन्ने महापुरख होए ने, जिन्ने धर्मां दे, जिन्ना उन्होंने साहित दिता है, वह कला बंदे नू समझाउण वास्ते दिता है। जिन्ने धर्म ग्रंथ ने वह बंदे नू संबोधन होके आख्या भी बंदिया तू बंदा बण है। जिहड़ियां जूनां नू नखिद जूनां मनिया जांदा है, छोटियां जूनां मनिया जांदा है, उन्हां वास्ते किसी महापुरख ने बहुता तां की जां कोई छोटी जी किताब भी की, एक सफे दे उपर भी दो अक्खर नहीं लिखे, जे ते लिखिया होवे भी कुत्तिया तू कुत्ता बन जा, गां तू गां बन जा, मझिया मझे तू मझ बन जा, किते नहीं लिखिया मिलेगा। ये लिखिया मिलदा सतगुरां भी बंदिया तू बंदा बण, सियाणा बण, बंदा होए बंदगी गह। बंदे का भाव ही बंदगी तो है। बंदे बंदगी एक तियार, साहिब रोस तरों के प्यार। जिन्ने महापुरख संसार ते होए उन्होंने बंदे नू समझाया भी बंदिया तू अकल दा काम कर, तू सियाणा बण। किसे ने पशु पंछी नू नहीं संबोधन होए। हाँ, सतगुरां दी बाणी पढ़दिआं सानू इह जरूर पता लगेगा उन्हां पशुआं ते पंछियां द्वारा भी सानू संबोधन हो के आखिया कि जे अपने आप कोई अकल नहीं ना तो उन्हां पशुआं पंछियां की जिंदगी वल वेख, उन्हां तो सिख्या लै। पशु सानू सिख्या देण, हजूर गुरबाणी च ऐसा ख्याल देंदे ने, कहिंदे तेरी जिंदगी नालों जे बंदगी नहीं करता, सिमरन नहीं करता, भाव भगती नहीं करता, तेरी जिंदगी नालों पशु की जिंदगी कई दर्जे चंगी है। क्यों चंगी? हजूर ने गुरबाणी च ऐसा ख्याल दिता है, पशु मिले है चंगियाइयां, खड़ खाव है अमृत देहे, नाम विहूणे आदमी त्रिग जीवन कर्म करे है। सतगुरु कहिंदे पशु की जून तेरे नाल चंगी है, सुक्की कड़ब दे टांडे खा के अमृत वर्गा दुध देंदे ने, तो 36 तरह के पदार्थ खाना है तो खाण लग्या भी हाथ लिबड़दे ने, छुरियां कांटियां ना खाना है, फिर टिशू पेपर भी कोल चाहिए वार वार हाथ पूंजन वास्ते। 36 तरह के मालक के दिते हुए पदार्थ खाना है, पर जिस वाहिगुरू के दिते हुए पदार्थ खाना कदे उहदी याद में जुड़े है, जे नहीं जुड़िया तो हजूर कहिंदे त्रिगाकार है तेरी जिंदगी नूं। 100 वारी किसी नूं फिटे मूँह कहीए ना खालसा जी, एक लाणत बनती है। 100 वारी किसी नूं लाणत पाईए तो एक त्रिग बनती है। सतगुरु कहिंदे नाम विहूणे आदमी त्रिग जीवन कर्म करे है। नाम तो विहूणे खाली ए मनुख है, तेरे जीवन नूं त्रिगाकार है, लाणत योग तेरी जिंदगी है। सतगुरु की बाणी सुखमनी साहब का पाठ है। करन वाले वीर जरूर ये बचन याद करते होवांगे। सतगुरु कहिंदे ख्याल करके वेख, जिस दे दित्ते हुए 36 तरह के पदार्थ खाना है, जिहे प्रसाद 36 ही अमृत खाहे, तिस ठाकुर कौ रख मन माहे, ते जिस दे बख्शे हुए सुंदर मकाना अस्थाना च रहना है, जिह प्रसाद बसह सुख मंदर, तिसह धियाए सदा मन अंदर है। कदे उस मालक का शुकराना करिया कर, उहदा धन्नवाद करिया कर, मालक तेरी रहमत तेरी बख्शिश का सदका है। सतगुरु कहिंदे ख्याल करके वेख, तेरी जिंदगी नाल पशु की जिंदगी बड़ी चंगी है। सतगुरु गुरु तेग बहादुर साहब जी के भोग दे सलोक है, भागा वाली संगत गुरु के प्यारे सुनते ही होणगे ना, हुण तां बहुता रवाज रहा नहीं, खंड पाठां दे बड़े प्रवाह चलदे आ, गुस्ताखी मुआफ करियो, सुणन वाला नहीं लभदा है। जिवें टेप रिकॉर्ड चलती ना, अजकल टेप रिकॉर्डां ते भी खंड पाठ हुंदे ने, पाठ भरे हुए ने सीढ़ियां, कई बार तुसीं सुणदे वेखदे होवोंगे। साढ़े घरां च अखंड पाठ प्रकाश है, तो असी होर विहारां च जां दूजे कमरे च टीवी लगा होया है, जां प्रौणियां नाल गप शप मार रहे हैं, ਸਤਿਗੁਰੂ ਦੇ ਕੋਲ ਕੋ ਬੈਠਣ ਨੂੰ ਤਿਆਰ ਹੀ ਕੋਈ ਨਹੀਂ, ਪਾਠ ਸੁਣਨ ਨੂੰ ਤਿਆਰ ਹੀ ਕੋਈ ਨਹੀਂ, ਮਹਾਰਾਜ ਵਾਲੇ ਕਮਰੇ 'ਚ ਕੋਈ ਨਹੀਂ ਜਾਂਦਾ ਹੈ। ਭੋਗ ਦੇ ਸਲੋਕ ਤਾਂ ਕਰੀਬਨ ਕਰੀਬਨ ਚਲੋ ਸੁਣਦੇ ਹੀ ਹੋਵਾਂਗੇ। ਸਤਿਗੁਰੂ ਨੇ ਭੋਗ ਦੇ ਸਲੋਕ ਵਿੱਚ ਹਜ਼ੂਰ ਨੇ ਬਚਨ ਫਰਮਾਏ, ਗੁਰੂ ਤੇਗ ਬਹਾਦਰ ਸਾਹਿਬ ਨੇ, ਜੇ ਆਪਣੇ ਆਪ ਕੋਈ ਨਹੀਂ ਸੋਝੀ ਤਾਂ ਸਤਿਗੁਰੂ ਕਹਿੰਦੇ ਕਰੇ ਕੁੱਤੇ ਦੀ ਜ਼ਿੰਦਗੀ ਵੱਲ ਵੇਖ, ਕੁੱਤੇ ਵੱਲ ਵੇਖ ਹੈ, ਕੁੱਤੇ ਦੇ ਜੀਵਨ ਤੋਂ ਹੀ ਸਤਿਗੁਰੂ ਕਹਿੰਦੇ ਸਿੱਖਿਆ ਲੈ ਲੈ। ਹੁਣ ਕੁੱਤਾ ਸਾਨੂੰ ਸਿੱਖਿਆ ਦੇਵੇਗਾ? ਹਜ਼ੂਰ ਕਹਿੰਦੇ ਹਾਂ ਭਾਈ, ਕੁੱਤੇ ਵੱਲ ਵੇਖ ਹੈ। ਸਤਿਗੁਰੂ ਦੇ ਪਵਿੱਤਰ ਬਚਨ, ਸੁਆਮੀ ਕੋ ਗ੍ਰਿਹੋ ਜਿਉਂ ਸਦਾ ਸਵਾਨ ਤਜ ਤਨਹੀਂ ਨਿਤ, ਨਾਨਕ ਇਹ ਵਿਦਹਾਰ ਭਜਾਉ ਇੱਕ ਮਨ ਹੋਏ ਇੱਕ ਚਿੱਤ। ਸੁਆਮੀ ਮਾਲਕ ਦਾ ਰੱਖਿਆ ਹੋਇਆ ਸਵਾਨ ਕੁੱਤਾ, ਉਹ ਮਾਲਕ ਦਾ ਰੱਖਿਆ ਹੋਇਆ ਕੁੱਤਾ ਜੂਠੇ ਟੁਕੜੇ ਖਾਂਦਾ ਹੈ। ਕੋਈ ਸੁੱਕਾ ਕੰਢਾ ਰੋਟੀ ਦਾ ਹੋਇਆ, ਉਹ ਅੱਗੇ ਸਿੱਟ ਦਿੱਤਾ, ਨਹੀਂ ਖਾਧੀ ਗਈ ਰੋਟੀ, ਉਹ ਕੁੱਤੇ ਅੱਗੇ ਸਿੱਟ ਦਿੱਤੇ ਅਤੇ ਸੁੱਟਦੇ ਵੀ ਨਰਾਦਰੀ ਨਾਲ ਹੈ। ਕਈ ਵਾਰ ਮਾਲਕ ਸੋਟੀ ਵੀ ਕੱਢ ਮਾਰਦਾ ਹੈ, ਔਰ ਗੁੱਸੇ ਵੀ ਹੁੰਦਾ, ਝਿੜਕਾਂ ਵੀ ਖਾਂਦਾ, ਉਹਦੀਆਂ ਜੂਠੇ ਟੁਕੜੇ ਖਾਣ ਨੂੰ ਮਿਲਦੇ ਨੇ, ਪਰ ਮਾਲਕ ਦਰਵਾਜ਼ੇ ਬੰਦ ਕਰਕੇ ਅੰਦਰ ਸੁੱਤਾ ਹੋਇਆ ਹੈ। ਕੁੱਤਾ ਸਾਰੀ ਰਾਤ ਹੀ ਘਰ ਦੀ ਚਾਰ ਦੁਆਰੀ ਦੇ ਉੱਪਰ ਘੁੰਮਦਾ ਹੈ। ਜਦੋਂ ਕੋਈ ਰਾਹੀ, ਕੋਈ ਪਰਦੇਸੀ, ਕੋਈ ਹੋਰ ਓਪਰਾ ਮਨੁੱਖ ਮਾਲਕ ਦਾ ਕੁੰਡਾ ਖੜਕਾਵੇ, ਕੁੱਤਾ ਵੱਢਣ ਪੈਂਦਾ ਵੀ ਕੌਣ ਹੋਵੇ ਮੇਰੇ ਮਾਲਕ ਦਾ ਦਰਵਾਜ਼ਾ ਖੜਕਾਉਣ ਵਾਲਾ ਹੈ। ਕੁੱਤਾ ਵਫਾਦਾਰੀ ਨਿਭਾ ਰਿਹਾ, ਪਹਿਰੇਦਾਰੀ ਕਰ ਰਿਹਾ, ਜੂਠੇ ਟੁਕੜੇ ਖਾਧੇ ਨੇ, ਜੂਠੇ ਟੁਕੜੇ ਖਾ ਕੇ ਵੀ ਮਾਲਕ ਦੇ ਸਾਰੀ ਰਾਤ ਦੀ ਵਫਾਦਾਰੀ, ਸਾਰੀ ਰਾਤ ਦੀ ਪਹਿਰੇਦਾਰੀ। ਉਹ ਕੁੱਤਾ ਤਾਂ ਜੂਠੇ ਟੁਕੜੇ ਖਾ ਕੇ, ਸੋਟੀਆਂ ਖਾ ਕੇ ਵੀ ਮਾਲਕ ਦੀ ਸਾਰੀ ਰਾਤ ਵਫਾਦਾਰੀ ਕਰਦਾ ਹੈ। ਤੂੰ ਮਾਲਕ ਦੇ ਦਿੱਤੇ ਹੋਏ 36 ਤਰ੍ਹਾਂ ਦੇ ਪਦਾਰਥ ਖਾ ਕੇ, ਫਰੀਦਾ ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਦਿਨ ਵਿਹਾਰਾਂ 'ਚ ਲੰਘ ਜਾਂਦਾ, ਰਾਤ ਘਰਾੜਿਆਂ 'ਚ ਲੰਘ ਜਾਂਦੀ ਹੈ। ਨਹੀਂ ਕਦੇ ਰਾਤ ਨੂੰ ਅਤੇ ਨਹੀਂ ਕਦੇ ਦਿਨ ਵੇਲੇ ਗੁਰੂ ਕੀ ਸੰਗਤ, ਗੁਰੂ ਕੀ ਯਾਦ ਵਿੱਚ ਜੁੜਨ ਦਾ ਸਮਾਂ ਹੀ ਕੋਈ ਨਹੀਂ। ਸਤਿਗੁਰੂ ਕਹਿੰਦੇ ਕੁੱਤੇ ਦੀ ਜ਼ਿੰਦਗੀ ਵੱਲ ਵੇਖ ਕੇ ਸਿੱਖਿਆ ਗ੍ਰਹਿਣ ਕਰ। ਜਿਸ ਮਾਲਕ ਨੇ ਇਹ ਸਹੂਲਤਾਂ ਦਿੱਤੀਆਂ ਨੇ, ਉਸ ਮਾਲਕ ਦੀ ਕਦੇ ਯਾਦ ਵਿੱਚ ਵੀ ਜੁੜ। ਆਪਣੇ ਇਤਿਹਾਸ ਨੂੰ, ਆਪਣੇ ਵਿਰਸੇ ਨੂੰ, ਗੁਰੂ ਉਪਦੇਸ਼ ਤੁਰਕੀ ਬਾਣੀ ਨੂੰ ਹਿਰਦੇ 'ਚ ਵਸਾਉਣ ਦਾ ਯਤਨ ਕਰ, ਤੇਰਾ ਜੀਵਨ ਵਿੱਚ ਬਦਲਾਵ ਆ ਜਾਵੇਗਾ। ਹੁਣੇ ਸੁਣ ਰਿਹਾ ਸਨ ਭਾਈ ਲਾਲੋ ਦਾ ਪ੍ਰਸੰਗ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਗਰੀਬ ਸਿੱਖ ਦੇ ਘਰ ਜਾ ਕੇ ਚਰਨ ਪਾਏ ਅਤੇ ਭਾਈ ਲਾਲੋ ਨੂੰ ਜਾ ਕੇ ਤਾਰੇ ਆਖਿਆ, ਭਾਈ ਲਾਲੋ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸੀਸ। ਭਾਈ ਲਾਲੋ ਨੂੰ ਏਮਨਾਬਾਦ ਜਾ ਕੇ ਨਿਹਾਲ ਕੀਤਾ ਤਾਰਿਆ। ਸੋ ਗੁਰੂ ਕੇ ਸਿੱਖ ਨੇ ਗੁਰੂ ਕੀ ਬਾਣੀ, ਗੁਰੂ ਕੇ ਉਪਦੇਸ਼ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਵਿੱਚ ਬਦਲਾਵ ਲਿਆਉਣਾ ਹੈ। ਭੋਗ ਦੇ ਸਲੋਕਾਂ ਦਾ ਪਹਿਲਾ ਹੀ ਸਲੋਕ ਆਪ ਜੀ ਦੀ ਸੇਵਾ 'ਚ ਬੇਨਤੀ ਕਰਾਂ। ਸਤਿਗੁਰੂ ਕਹਿੰਦੇ ਨੇ ਮੱਛੀ ਦੀ ਜ਼ਿੰਦਗੀ ਵੱਲ ਵੇਖ, ਕਦੇ ਮੱਛੀ ਦੀ ਜ਼ਿੰਦਗੀ ਵੱਲ ਹੈ। ਔਰ ਹਜ਼ੂਰ ਨੇ ਮੱਛੀ ਨਾਲ ਦ੍ਰਿਸ਼ਟਾਂਤ ਦਿੱਤਾ ਵੀ ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਥਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿੰਦ ਜਲ ਕਉ ਮੀਨ। ਆਪਣੇ ਮਨ ਨੂੰ ਸੰਬੋਧਨ ਹੋ ਕੇ ਉਪਦੇਸ਼ ਦਿੱਤਾ ਹੈ। ਚਾਰ ਤਰ੍ਹਾਂ ਦੇ ਬਖਤੇ ਹੁੰਦੇ ਨੇ ਖਾਲਸਾ ਜੀ, ਚਾਰ ਤਰ੍ਹਾਂ ਦੇ ਬਖਤੇ। ਇੱਕ ਹੁੰਦਾ ਹੈ ਉੱਤਮ ਬਖਤਾ, ਇੱਕ ਹੁੰਦਾ ਹੈ ਮੱਧਮ ਬਖਤਾ, ਇੱਕ ਹੁੰਦਾ ਹੈ ਨੀਚ ਬਖਤਾ, ਅਤੇ ਇੱਕ ਹੁੰਦਾ ਹੈ ਕਨਿਸ਼ਠ ਬਖਤਾ ਹੈ। ਇਹ ਚਾਰ ਤਰ੍ਹਾਂ ਦੇ ਬਖਤੇ ਮੰਨੇ ਹੋਏ ਨੇ। ਕਨਿਸ਼ਠ ਬਖਤਾ ਜਿਹਦੀ ਗੱਲ ਦਾ ਕੋ ਮੂੰਹ ਮੱਥਾ ਹੀ ਨਾ ਹੋਵੇ। ਔਰ ਇਸ ਤਰ੍ਹਾਂ ਨੀਚ ਬਖਤਾ ਇੱਕ ਦੇ ਮਗਰ ਹੱਥ ਧੋ ਕੇ ਪੈ ਰਹਿਣਾ ਵੀ ਤੈਨੂੰ ਸਮਝਾ ਕੇ ਹੀ ਹਟਾਂਗਾ, ਅਗਲਾ ਭਾਵੇਂ ਨਾ ਵੀ ਆਖੇ ਲੱਗੇ ਤਾਂ ਵੀ ਡਾਂਗ ਸੁੱਟ ਕੇ ਚੁੱਕ ਕੇ ਮਗਰ ਤੁਰੇ ਰਹਿਣਾ, ਉਹਨੂੰ ਨੀਚ ਬਖਤਾ ਕਿਹਾ ਜਾਂਦਾ ਹੈ। ਤੀਸਰਾ ਹੁੰਦਾ ਮੱਧਮ ਬਖਤਾ, ਜਿਹੋ ਜਿਹੀ ਸੰਗਤ ਵੇਖੀ, ਉਹੋ ਜਿਹੇ ਚਾਰ ਟੱਪੇ ਸੁਣਾਏ, ਖੁਸ਼ ਕੀਤਾ ਅਤੇ ਅੱਗੇ ਚਲੇ ਗਏ, ਸਿਧਾਂਤ ਕੋਈ ਨਹੀਂ। ਹੁਣੇ ਗੁਰਮੁਖ ਪਿਆਰੇ ਦੱਸ ਰਹੇ ਸੀ ਨਾ, ਗੁਰੂ ਕਾ ਸੱਚ ਦਾ ਉਪਦੇਸ਼ ਦੇਣਾ ਸਾਡੇ ਲੋਕਾਂ ਦਾ ਫਰਜ਼ ਹੈ। ਅਤੇ ਜੇ ਅਸੀਂ ਗੁਰੂ ਕੀ ਸੰਗਤ ਵਿੱਚ ਆ ਕੇ ਸੱਚ ਨਾ ਬੋਲਿਆ, ਗੁਰੂ ਕਾ ਇਤਿਹਾਸ ਸੱਚ ਨਾ ਸੁਣਾਇਆ, ਤਾਂ ਫਿਰ ਲਿਹਾਜ਼ ਨਹੀਂ ਮੇਰੇ ਸਤਿਗੁਰਾਂ ਨੇ ਸਾਡਾ ਕਰਨਾ, ਤੁਹਾਡੇ ਦਿੱਤੇ ਹੋਏ ਪਦਾਰਥ ਅਸੀਂ ਖਾਂਦੇ ਹੈ। ਸੋ ਮੱਧਮ ਭਗਤਾ ਉਹ ਹੁੰਦਾ ਜਿਹੋ ਜਿਹੀ ਸੰਗਤ ਵੇਖੀ ਵੀ ਲੋਕ ਆਹ ਸੁਣ ਕੇ ਖੁਸ਼ ਨੇ, ਉਹੋ ਜਿਹੇ ਚਾਰ ਟੱਪੇ ਸੁਣਾਏ, ਲੋਕਾਂ ਨੂੰ ਪ੍ਰਸੰਨ ਕੀਤਾ ਅਤੇ ਅਗਲੇ ਘਰ ਚਲੇ ਗਏ। ਗੰਗਾ ਕਹਿ ਗੰਗਾ ਰਾਮ, ਜਮਨਾ ਕਹਿ ਜਮਨਾ ਦਾਸ ਹੈ, ਉਹਨੂੰ ਕਹੀਦਾ ਮੱਧਮ ਭਗਤਾ ਹੈ। ਉੱਤਮ ਭਗਤਾ ਉਹ ਹੁੰਦਾ ਜਿਹੜਾ ਕਿਸੇ ਨੂੰ ਸੰਬੋਧਨ ਹੋਣ ਤੋਂ ਪਹਿਲਾਂ ਆਪਣੇ ਮਨ ਅੰਦਰ ਝਾਤੀ ਮਾਰੇ ਵੀ ਮਨਾ ਤੂੰ ਕੀ ਕਰਦਾ ਹੈ। ਲੋਕਾਂ ਨੂੰ ਉਪਦੇਸ਼ ਦੇਣਾ ਵੀ ਸ਼ਰਾਬ ਨਾ ਪੀਆ ਕਰੋ, ਆਪ ਉਹਨਾਂ 'ਚ ਰੋਟੀ ਨਹੀਂ ਹਜ਼ਮ ਹੁੰਦੀ ਜਿੰਨਾ ਚਿਰ ਪੀ ਨਾ ਲੈਣਾ। ਲੋਕਾਂ ਨੂੰ ਉਪਦੇਸ਼ ਦੇਣਾ ਮਾਸ ਨਾ ਖਾਇਆ ਕਰੋ, ਮਾੜੀ ਗੱਲ ਹੈ, ਆਪ ਖਾਣ ਤੋਂ ਗੁਰੇਜ਼ ਨਹੀਂ ਕਰਨਾ। ਲੋਕਾਂ ਨੂੰ ਉਪਦੇਸ਼ ਦੇਣਾ ਵੀ ਅੰਮ੍ਰਿਤ ਛਕੋ ਜੀ, ਆਪ ਛਕਣਾ ਹੀ ਕੋਈ ਨਹੀਂ, ਰਹਿਤ ਰੱਖਣੀ ਕੋਈ ਨਹੀਂ, ਸਟੇਜੀ ਗਿਆਨ ਕੇਵਲ ਕਹਿਣ ਮਾਤਰ ਹੈ। ਨਹੀਂ, ਉੱਤਮ ਭਗਤ ਉਹ ਹੈ ਜਿਹੜਾ ਕਿਸੇ ਨੂੰ ਸੰਬੋਧਨ ਹੋਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਦਾ, ਮਨਾ ਤੂੰ ਕੀ ਕਰਦਾ ਹੈ। ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ ਪਾਤਸ਼ਾਹ ਹੈ ਅਵਰ ਦੀ ਯਹਾਵ ਹੈ। ਪਹਿਲਾਂ ਕਿਸੇ ਨੂੰ ਕਹਿਣ ਤੋਂ ਪਹਿਲਾਂ ਹਿਰਦੇ ਵਿੱਚ ਝਾਤੀ ਮਾਰ ਕੇ ਵੇਖਣਾ ਵੀ ਮੈਂ ਕਰ ਰਿਹਾ, ਫਿਰ ਕਿਸੇ ਨੂੰ ਉਪਦੇਸ਼ ਦੇਣਾ। ਜੇ ਨਹੀਂ ਕਮਾਉਂਦੇ ਨਹੀਂ ਕਰਦੇ ਤਾਂ ਕੇਵਲ ਉਪਦੇਸ਼ ਤੱਕ ਸੀਮਤ ਹਨ। ਸਾਰ ਕਿਤਾਵਲੀ ਦਾ ਪੰਡਿਤ ਹਰਦਿਆਲ ਹੋਇਆ ਲਿਖਾਰੀ, ਉਹਨੇ ਬੜਾ ਸੁੰਦਰ ਲਿਖਿਆ ਹੈ। ਉਹ ਕਹਿੰਦਾ ਕਈਆਂ ਦਾ ਸੁਭਾਅ ਹੁੰਦਾ ਹੈ, ਔਰਨ ਕੋ ਉਪਦੇਸ਼ ਬਤਾਵਤ ਆਓ ਬੰਧਿਓ ਜੈਸੇ ਗੱਡ ਕੋ ਜੂੜਾ ਹੈ। ਦੂਜਿਆਂ ਨੂੰ ਗਿਆਨ ਧਿਆਨ ਦਾ ਉਪਦੇਸ਼, ਆਪ ਕਮਾਈ ਤੋਂ ਹੀਣਾ ਹੈ। ਜੇ ਆਪ ਕਮਾਈ ਤੋਂ ਹੀਣੇ ਹਨ ਤਾਂ ਭਗਤ ਕਬੀਰ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਵੀ ਤੇਰੇ ਕਹੇ ਦਾ ਵੀ ਬਹੁਤਾ ਕੋਈ ਅਸਰ ਨਹੀਂ, ਉਹਨਾਂ ਹੀ ਹੈ ਜਿਵੇਂ ਮੋਟਾ ਰੇਤਾ ਮੂੰਹ 'ਚੋਂ ਕੱਢ ਕੇ ਕਿਸੇ ਦੇ ਕੰਨਾਂ 'ਚ ਧੱਕੀ ਜਾਵੇਂ ਪਾਈ ਜਾਵੇਂ, ਇਹਦੋਂ ਵੱਧ ਕੇ ਉਪਦੇਸ਼ ਨਹੀਂ। ਕਬੀਰ ਅਵਰ ਹੈ ਕਉ ਉਪਦੇਸ਼ ਤੇ, ਮੁੱਖ ਮੈਂ ਪਰ ਹੈ ਰੇਤ, ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਹੈ। ਸੋ ਉਪਦੇਸ਼ ਵੀ ਬਹੁਤੀ ਕੁਕਾਟ ਨਹੀਂ ਕਰੇਗਾ, ਪਹਿਲੋਂ ਆਪ ਕਮਾਈ ਕਰਨੀ ਅਤੇ ਉਹੋ ਜਿਹਾ ਜੀਵਨ ਬਣਾਉਣਾ। ਮਹਾਨ ਤਪਸਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਸਾਨੂੰ ਉਪਦੇਸ਼ ਦਿੰਦੇ ਨੇ, ਆਪਣੇ ਮਨ ਦੇ ਮਨ ਨੂੰ ਸੰਬੋਧਨ ਕਰਦੇ ਹੈ। ਕਹੋ ਨਾਨਕ ਸੁਣ ਰੇ ਮਨਾ, ਜਿਹ ਬਿਧ ਜਲ ਕਉ ਮੀਨ। ਮਨਾ ਇਉਂ ਪਰਮੇਸ਼ੁਰ ਦਾ ਭਜਨ ਕਰ ਜਿਵੇਂ ਮੱਛੀ ਪਾਣੀ ਦਾ ਤੋਂ ਬਗੈਰ ਨਹੀਂ ਰਹਿ ਸਕਦੀ, ਤੂੰ ਗੁਰਬਾਣੀ ਤੋਂ ਬਗੈਰ ਰਹਿ ਨਾ ਸਕੇ। ਮੱਛੀ ਦੀ ਜ਼ਿੰਦਗੀ ਦਾ ਆਧਾਰ ਪਾਣੀ ਹੈ, ਸਿੱਖ ਦੀ ਜ਼ਿੰਦਗੀ ਦਾ ਆਧਾਰ ਗੁਰਬਾਣੀ ਹੈ। ਬਲਿਹਾਰ ਜਾਈ ਉਹਨਾਂ ਗੁਰਸਿੱਖਾਂ ਤੋਂ ਜਿਨ੍ਹਾਂ ਨੇ ਜ਼ਿੰਦਗੀ ਦਾ ਆਧਾਰ ਗੁਰਬਾਣੀ ਨੂੰ ਬਣਾ ਲਿਆ ਅਤੇ ਜਿਨ੍ਹਾਂ ਨੂੰ ਅਵਸਥਾ ਮੇਰੇ ਸਤਿਗੁਰੂ ਨੇ ਬਖਸ਼ ਦਿੱਤੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਝਰਨੇ ਦਾ ਆਮ ਮੁਹਾਰਾ ਪਾਣੀ ਚੱਲ ਪੈਂਦਾ ਨਾ, ਇਉਂ ਹਿਰਦੇ ਵਿੱਚ ਅਜੱਪਾ ਜਾਪ ਉਹਨਾਂ ਦੇ ਚੱਲ ਪੈਂਦਾ, ਝਰਨਾ ਝਰਦਾ ਨਿੱਜਰੋ ਗੁਰਮੁਖ ਬਾਣੀ ਅਗੜ ਕੜਾਵੈ। ਐਸੀ ਅਵਸਥਾ ਨੂੰ ਪ੍ਰਾਪਤ ਹੁੰਦੇ ਨੇ ਗੁਰੂ ਕੇ ਪਿਆਰੇ। ਪਹਿਲੋਂ ਰਸਨਾ ਨਾਲ ਜਾਪ, ਫਿਰ ਖਾਲਸਾ ਜੀ ਮੱਧਮਾ ਜਾਪ, ਫਿਰ ਇਸੇ ਤਰ੍ਹਾਂ ਪਰਾ ਬਾਣੀ ਪਸੰਤੀ ਬਾਣੀ, ਇਹ ਚਾਰ ਬਾਣੀਆਂ ਮੰਨੀਆਂ ਹੋਈਆਂ ਨੇ। ਪਹਿਲੋਂ ਜ਼ੁਬਾਨ ਦੇ ਨਾਲ, ਫਿਰ ਖਾਲਸਾ ਜੀ ਸੁਰਤ ਨਾਲ, ਅਤੇ ਫਿਰ ਜਾਪ ਕਰਦਿਆਂ 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 ਅੰਦਰੋਂ ਆਪਣੇ ਆਪ ਹੀ ਚੱਲ ਪੈਣਾ, ਫਿਰ ਕਰਨ ਦੀ ਲੋੜ ਵੀ ਨਹੀਂ ਪੈਂਦੀ। ਉਹਨੂੰ ਕਹੀਦਾ ਅਜੱਪਾ ਜਾਪ ਨਾ ਵੀਸਰੈ ਆਦ ਜੁਗਾਲ ਸਮਾਏ। ਐਸੀ ਗੁਰੂ ਕੀ ਕਿਰਪਾ ਹੁੰਦੀ ਹੈ। ਇੱਕ ਇਸ ਤੋਂ ਹੋਰ ਅੱਗੇ ਆਖਰੀ ਅਵਸਥਾ ਹੈ ਅਖੀਰਲੇ, ਉਹ ਅਵਸਥਾ ਹੈ ਖਾਲਸਾ ਜੀ ਜਿੱਦੇ ਸਾਡੇ ਸਰੀਰ ਦੇ ਰੋਮ ਨੇ ਨਾ, ਰੋਮ ਵੀ ਜ਼ੁਬਾਨਾਂ ਬਣ ਜਾਂਦੀਆਂ ਨੇ, ਅਤੇ ਉਹਨਾਂ ਰੋਮ ਰੋਮ ਵਿੱਚੋਂ ਗੁਰੂ ਕੀ ਬਾਣੀ ਦਾ ਜਾਪ ਹੈ। ਉਸ ਬਾਬਤ ਹਜ਼ੂਰ ਦੇ ਬਚਨ ਕਈ ਵਾਰ ਪੜ੍ਹਦੇ ਹੋਵਾਂਗੇ, ਗੁਰਮੁਖ ਰੋਮ ਰੋਮ ਹਰ ਧਿਆਵੈ, ਰੋਮ ਰੋਮ ਵਿੱਚੋਂ ਚਰਨਾਹਟ ਛਿੜ ਪੈਣੀ, ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲ ਪੈਣਾ। ਐਸੀ ਬਖਸ਼ਿਸ਼ ਭਾਗਾਂ ਵਾਲੇ ਗੁਰੂ ਕੇ ਪਿਆਰੇ ਗੁਰਸਿੱਖਾਂ ਨੂੰ ਹੁੰਦੀ ਹੈ, ਇਦੋਂ ਪਰੇ ਹੋਰ ਕੋ ਅਵਸਥਾ ਨਹੀਂ। ਸੋ ਸਤਿਗੁਰੂ ਕਹਿੰਦੇ ਨੇ ਮੱਛੀ ਪਾਣੀ ਬਗੈਰ ਨਹੀਂ ਰਹਿ ਸਕਦੇ, ਸਿੱਖ ਗੁਰੂ ਕੀ ਬਾਣੀ ਬਗੈਰ ਨਹੀਂ ਰਹਿ ਸਕਦਾ, ਆਖਾਂ ਜੀਵਾਂ ਵਿਸਰੇ ਮਰ ਜਾਵਣ, ਐਸੀ ਅਵਸਥਾ ਨੂੰ ਪ੍ਰਾਪਤ ਹੋਵੇ। ਸੋ ਸਤਿਗੁਰਾਂ ਨੇ ਸਾਨੂੰ ਇਹ ਉਪਦੇਸ਼ ਆਪਣੇ ਦੁਆਰਾ ਕਿਰਪਾ ਕਰਕੇ ਬਖਸ਼ਿਆ ਹੈ, ਸਾਨੂੰ ਉਪਦੇਸ਼ ਨਿਮਰਤਾ ਦੇ ਘਰ ਵਿੱਚ ਹਜ਼ੂਰ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਜਿਨ੍ਹਾਂ ਨੇ ਪਾਇਆ ਨਾ, ਉਹਨਾਂ ਨੇ ਨਿਮਰਤਾ ਵਿੱਚੋਂ ਪਾਇਆ। ਹੰਕਾਰੀਆਂ ਕੋਲੋਂ ਤਾਂ ਬੰਦੇ ਡਰਦੇ ਨੇ, ਰੱਬ ਨੇ ਵੀ ਕਿੱਥੇ ਨੇੜੇ ਫੜਕਣਾ, ਨਹੀਂ ਮਿਲਦਾ ਹੰਕਾਰੀਆਂ ਨੂੰ, ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਨੇ ਨਿਮਰਤਾ ਦਾ ਗੁਣ ਧਾਰਨ ਕੀਤਾ ਹੋਇਆ। ਅਸੀਂ ਕਦੇ ਜ਼ਿੰਦਗੀ 'ਚ ਸੋਚ ਸਕਦੇ ਹਾਂ ਵੀ ਮੇਰੇ ਗੁਰੂ ਨਾਨਕ ਪਾਤਸ਼ਾਹ 'ਚ ਕੋਈ ਔਗਣ ਹੋ ਸਕਦਾ? ਕਦੇ ਵਾਸਤੇ ਵੀ ਨਹੀਂ। ਪਰ ਧੰਨ ਗੁਰੂ ਨਾਨਕ ਸਾਹਿਬ ਦੀ ਨਿਮਰਤਾ ਦੇ ਬਚਨ ਜਦੋਂ ਪੜ੍ਹੀਦਾ ਹੈਰਾਨ ਹੋ ਜਾਈਦਾ ਹੈ। ਐ ਮਾਲਕ ਮੈਂ ਇੰਨਾ ਔਗਣਾਂ ਦਾ ਭਰਿਆ ਹੋਇਆ ਹਾਂ ਜਿੰਨਾ ਸਮੁੰਦਰ ਪਾਣੀ ਨਾਲ ਭਰਿਆ ਹੋਇਆ, ਇੰਨੇ ਔਗਣ ਮੇਰੇ ਵਿੱਚ ਹਨ। ਕਈ ਵਾਰ ਬਚਨ ਪੜ੍ਹਿਆ ਹੋਵੇਗਾ ਗੌੜੀ ਮਹੱਲਾ ਪਹਿਲਾ ਚੇਤੀ, ਕਦ ਕੀ ਮਾਈ ਬਾਪ ਕਦ ਕੇਰਾ ਕਿੱਦੂ ਥਾਵ ਹਮ ਆਏ, ਅਗਨ ਬਿੰਬ ਜਲ ਭੀਤਰ ਨਿਭਜੇ ਕਾਹੇ ਕੰਮ ਉਪਾਏ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਨੀ ਔਗਣ ਮੇਰੇ, ਕੇਤੇ ਰੁੱਖ ਬਿਰਖ ਹਮਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮਹਿ ਆਏ, ਕੇਤੇ ਪੰਖ ਉਡਾਏ, ਹਟ ਪੱਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛੁਪਾਵੇ, ਤਟ ਤੀਰਥ ਹਮ ਨਵਖੰਡ ਦੇਖੇ ਹਟ ਪੱਟਣ ਬਾਜ਼ਾਰਾ, ਲੈ ਕੇ ਤੱਕੜੀ ਤੋਲਣ ਲਾਗਾ ਘੱਟ ਹੀ ਮਹਿ ਵਣਜਾਰੈ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਉਪਾਵਹ ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੇ। ਔਰ ਗਰੀਬ ਨਿਵਾਜ ਨੇ ਸਾਨੂੰ ਉਪਦੇਸ਼ ਦਿੱਤਾ ਵੀ ਗੁਰੂ ਕੇ ਪਿਆਰੇ ਉਸ ਮਾਲਕ ਦੀ ਵਾਹਿਗੁਰੂ ਪਰਮੇਸ਼ਰ ਦੀ ਯਾਦ 'ਚ ਜੁੜਿਆ ਕਰ, ਤਾਂ ਤੇਰਾ ਇਹ ਜੀਵਨ ਜਿਹੜਾ ਇਹ ਸਫਲਾ ਹੋਵੇਗਾ। ਔਰ ਗੁਰੂ ਕੀ ਮਤ ਸਿੱਖਿਆ ਧਾਰਨ ਕਰ ਅਤੇ ਆਪਣੇ ਇਤਿਹਾਸ ਤੋਂ ਗੁਰੂ ਕੀ ਬਾਣੀ ਤੋਂ ਵਾਕਵ ਹੋਣਾ ਕਰ। ਸੋ ਇਹ ਬੰਦੇ ਨੂੰ ਉਪਦੇਸ਼ ਦਿੱਤਾ, ਜਿੰਨੇ ਧਰਮ ਗ੍ਰੰਥ ਨੇ ਸਾਰੇ ਬੰਦੇ ਨੂੰ ਸੰਬੋਧਨ ਹੋ ਰਹੇ ਨੇ। ਸੋ ਇੰਨਾ ਸਮਾਂ ਨਹੀਂ, ਕੱਲ੍ਹ ਦੇ ਦੀਵਾਨ 'ਚ ਬੇਨਤੀ ਕਰਾਂਗਾ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧਰਨ ਗਗਨ ਨਵਖੰਡ ਮਹਿ ਜੋਤ ਸਵੈ ਰੂਪੀ ਰਹੇ ਉਹ ਪਾਰੈ, ਭਨ ਮਥੁਰਾ ਕਛ ਭੇਦ ਨਹੀਂ ਗੁਰੇ ਅਰਜਨ ਪਰਤਖ ਹਾਰੈ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਵਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਰ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿਤੇ ਅਵਰ ਨਾ ਆਣੀ, ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਹਾਣੀ, ਗੁਰੇ ਉਪਦੇਸ਼ ਨਾ ਵਿਸਰੈ ਬਬੀਹੇ ਜਿਉਂ ਆਖ ਵਖਾਣੀ, ਗੁਰਮੁਖ ਸੁਖ ਫਲ ਪਿਰਮ ਰਸ ਸਹਿ ਸਮਾਧ ਸਾਧ ਸੰਗ ਜਾਣੀ, ਗੁਰੇ ਅਰਜਨ ਵਿਟੋਂ ਕੁਰਬਾਣੀ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਜੀ, ਜਿਨ੍ਹਾਂ ਸਤਿਗੁਰਾਂ ਦਾ ਅਵਤਾਰ 1620 ਵਿਸਾਖ ਵਧੀ 7 ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਮਾਤ ਭਾਨੀ ਜੀ ਦੀ ਕੁੱਖੋਂ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਗ੍ਰਹਿ ਵਿਖੇ ਹਜ਼ੂਰ ਦਾ ਅਵਤਾਰ ਹੋਇਆ। ਫਿਰ ਚੋਜੀ ਪ੍ਰੀਤਮ 18 ਸਾਲ ਦੀ ਕਰੀਬ ਅਵਸਥਾ ਸੀ, 1638 ਬਿਕਰਮੀ ਵਿੱਚ ਆਪ ਗੁਰਤਾ ਗੱਦੀ 'ਤੇ ਸੁਭਾਏਮਾਨ ਹੋਏ। 1643 ਬਿਕਰਮੀ 'ਚ ਹਜ਼ੂਰ ਨੇ ਅੰਮ੍ਰਿਤਸਰ ਦੀ ਧਰਤੀ 'ਤੇ ਸਰੋਵਰ ਦਾ ਟੱਕ ਲਾਇਆ, ਜਿਹਨੂੰ ਸੰਤੋਖ ਸਰ ਦਾ ਸਰੋਵਰ ਕਹਿ ਕੇ ਯਾਦ ਕਰਦੇ ਹਾਂ। 1645 ਵਿੱਚ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਟੱਕ ਸਤਿਗੁਰਾਂ ਨੇ ਕਿਰਪਾ ਕਰਕੇ ਲਵਾਇਆ। 1647 'ਚ ਤਰਨ ਤਾਰਨ ਸਾਹਿਬ ਦਾ ਸਰੋਵਰ ਹੈ, ਜਿਹੜਾ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਹੈ ਉਹ 500 ਫੁੱਟ ਲੰਬਾ, 490 ਫੁੱਟ ਚੌੜਾ, 17 ਫੁੱਟ ਉਹਦੀ ਡੂੰਘਿਆਈ ਰੱਖੀ, 240 ਫੁੱਟ ਲੰਬਾ ਪੁਲ ਤਿਆਰ ਕੀਤਾ, 21 ਫੁੱਟ ਚੌੜਾ, 66x66 ਫੁੱਟ ਦਾ ਥੜਾ ਬਣਾਇਆ, 13-13 ਫੁੱਟ ਦੀ ਚੋਟੀ ਪਰਿਕਰਮਾ ਰੱਖ ਕੇ ਵਿਚਾਲੇ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ। 1647 'ਚ ਤਰਨ ਤਾਰਨ ਸਾਹਿਬ ਦੇ ਸਰੋਵਰ ਹੈ, ਸਾਰੇ ਸਰੋਵਰਾਂ 'ਚ ਵੱਡਾ ਸਰੋਵਰ, ਉਹਦਾ ਟੱਕ ਲਵਾਇਆ। ਹਜ਼ੂਰ ਕੋਈ ਸਮੇਂ ਵਾਸਤੇ ਦੁਆਬੇ ਦੀ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਡੱਲੇ ਨਗਰ ਵਿੱਚ ਜਾ ਚਰਨ ਪਾਏ, ਉੱਥੇ ਰਹਿੰਦਿਆਂ ਹੋਇਆਂ ਗੁਰੂ ਕੇ ਸੁੰਦਰ ਦੀਵਾਨ ਸਜਦੇ, ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ, ਇੱਕ ਬਣੇ ਗੁਰੂ ਕੇ ਦੀਵਾਨ ਚੱਲ ਰਹੇ ਨੇ, ਦੂਜੇ ਬਣੇ ਖਾਲਸਾ ਜੀ ਗੁਰੂ ਕੇ ਲੰਗਰਾਂ ਦਾ ਪ੍ਰਵਾਹ ਚੱਲ ਰਿਹਾ ਹੈ, ਸੰਗਤਾਂ ਛੱਕ ਕੇ ਤ੍ਰਿਪਤ ਹੁੰਦੀਆਂ ਨੇ। ਜਲੰਧਰ ਦਾ ਸੂਬਾ ਅਜੀਮ ਖਾਂ ਪਠਾਨ ਦਰਸ਼ਨ ਕਰਨ ਵਾਸਤੇ ਆਇਆ ਹੈ। ਜਦੋਂ ਗੁਰੂ ਕੇ ਦਰਸ਼ਨ ਕੀਤੇ, ਲੰਗਰ 'ਚ ਪੰਗਤ 'ਚ ਬੈਠ ਕੇ ਜਦੋਂ ਪ੍ਰਸ਼ਾਦਾ ਛਕਿਆ, ਬੜਾ ਚਿੱਤ ਪ੍ਰਸੰਨ ਹੋਇਆ। ਸਤਿਗੁਰਾਂ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਕਿਰਪਾ ਕਰੋ, ਕੋਈ ਦੁਆਬੇ ਦੀ ਧਰਤੀ 'ਤੇ ਵੀ ਚਰਨ ਪਾਉਣ ਦੀ ਮਿੱਠੀ ਯਾਦਗਾਰ ਸਥਾਪਿਤ ਕਰੋ ਜੀ। ਹਜ਼ੂਰ ਕਹਿਣਗੇ ਠੀਕ ਹੈ। ਜਲੰਧਰ ਦੇ ਪਠਾਨ ਸੂਬੇ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹਜ਼ੂਰ ਨੇ ਲੱਕੜ ਦੀ ਮੋਹਰੀ ਗੱਢ ਕੇ ਇੱਕ ਨਗਰ ਵਸਾਇਆ, ਜਿਹਨੂੰ 1650 ਵਿੱਚ ਹੈ, ਜਿਹਨੂੰ ਸ੍ਰੀ ਕਰਤਾਰਪੁਰ ਸਾਹਿਬ ਕਹਿ ਕੇ ਯਾਦ ਕਰਦੇ ਹੈ। ਸੋ ਇਸ ਤਰੀਕੇ ਨਾਲ ਹਜ਼ੂਰ ਸੱਚੇ ਪਾਤਸ਼ਾਹ ਨੇ ਰਹਿਮਤਾਂ ਬਖਸ਼ਾਂ ਕੀਤੀਆਂ। 1652 ਬਿਕਰਮੀ ਹਾੜ ਵਧੀ 1 ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਚੋਜੀ ਪ੍ਰੀਤਮ ਦਾ ਅਵਤਾਰ ਹੋਣਾ, 53-54 ਵਿੱਚ ਹਜ਼ੂਰ ਨੇ ਛਿਆਰਟਾ ਨਗਰ ਵਸਾਇਆ, ਅੰਮ੍ਰਿਤਸਰ ਸਾਹਿਬ ਵਾਪਸ ਮੁੜ ਕੇ ਆਏ। ਉਹਨਾਂ ਦਿਨਾਂ 'ਚ ਲਾਹੌਰ 'ਚ ਇੱਕ ਨਾਮਰਾਦ ਬਿਮਾਰੀ ਫੈਲ ਗਈ, ਮ੍ਰਿਤਕ ਸਰੀਰਾਂ ਦੀ ਸੰਭਾਲ ਮਰੀਜ਼ਾਂ ਦੇ ਇਲਾਜ ਵਾਸਤੇ ਪਰਿਵਾਰ ਸਮੇਤ ਹਜ਼ੂਰ ਲਾਹੌਰ ਜਾ ਪਹੁੰਚੇ। ਉੱਥੇ ਮ੍ਰਿਤਕ ਸਰੀਰਾਂ ਦੀ ਸੰਭਾਲ ਵੀ ਕਰਵਾਇਆ, ਦਾ ਇਲਾਜ ਵੀ ਕਰਵਾਇਆ। ਕੋਈ ਸਮਾਂ ਸਤਿਗੁਰੂ ਉੱਥੇ ਰਹਿ ਡੱਬੀ ਬਾਜ਼ਾਰ ਗੁਰਦੁਆਰਾ ਬੌਲੀ ਸਾਹਿਬ ਬਣਿਆ ਹੋਇਆ ਉਸ ਅਸਥਾਨ ਦੀ ਸੇਵਾ ਵੀ ਕਰਵਾਈ, ਚੂਨਾ ਮੰਡੀ ਲਾਹੌਰ ਹੈ ਪਿਤਾ ਜੀ ਦੇ ਜਨਮ ਅਸਥਾਨ ਦੀ ਸੇਵਾ ਵੀ ਕਰਵਾਈ। ਕੋਈ ਸਮਾਂ ਉੱਥੇ ਰਹਿ ਕੇ ਹਜ਼ੂਰ ਵਾਪਸ ਮੁੜ ਕੇ ਅੰਮ੍ਰਿਤਸਰ ਸਾਹਿਬ ਆਏ। 1659 ਦੇ ਅੰਤਲੇ ਦਿਨ ਸੀ ਅਤੇ 1660 ਦੀ ਸ਼ੁਰੂਆਤ ਹੋਣ ਵਾਲੀ ਸੀ ਜਦੋਂ ਸਤਿਗੁਰਾਂ ਨੇ ਤੁਰਕੀ ਬਾਣੀ ਦਾ ਜਹਾਜ਼ ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾ ਕੇ ਗਰੀਬ ਨਵਾਜ਼ ਨੇ ਲਿਖਵਾਉਣਾ ਆਰੰਭ ਕੀਤਾ। 1661 ਬਿਕਰਮੀ ਭਾਦਰੋਂ ਸੁਦੀ ਏਕਮ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਬਾਬਾ ਬੁੱਢਾ ਜੀ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪ ਕੇ ਸਤਿਗੁਰਾਂ ਨੇ ਕਰਵਾਇਆ। ਇਸੇ ਗੁਰੂ ਕੀ ਬਾਣੀ ਦੀ ਅਖੰਡਤਾ ਵਾਸਤੇ 1643 ਵਿੱਚ 1663 ਜੇਠ ਸੁਦੀ ਚੌਥ ਨੂੰ ਕਰੇ ਤੱਤੀ ਤਵੀ ਕਰੇ ਉਬਲਦੀ ਦੇ ਕਰੇ ਤੱਤਾ ਰੇਤਾ ਸੀਸ 'ਤੇ ਪਵਾਇਆ। ਧੰਨ ਗੁਰੂ ਗਰੀਬ ਨਵਾਜ਼ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੋਤੀ ਜੋਰ ਸਮਾਏ। ਉਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਮਈ ਬਾਣੀ ਦਾ ਪਾਵਨ ਪਵਿੱਤਰ ਉਪਦੇਸ਼ ਦੇ ਕਰਕੇ ਨਿਹਾਲ ਕਰ ਰਹੇ ਨੇ। ਸੋ ਸਤਿਗੁਰੂ ਕਿਰਪਾ ਕਰਨ ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਟੋਡੇ ਮਹੱਲਾ ਪੰਜਵਾਂ ਘਰ ਪਹਿਲਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਟੋਡੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੇ ਘਰ ਸੁਲਤਾਲ ਦੇ ਜਗਾਉਣ ਦੀ ਆਗਿਆ ਕਰਦੇ ਹਨ। ਬੀਜ ਮੰਤਰ ਕਿਰਪਾ ਕਰਕੇ ਫਰਮਾਉਂਦੇ ਨੇ। 523 ਵਾਰ ਗੁਰੂ ਗ੍ਰੰਥ ਸਾਹਿਬ 'ਚ ਹਜ਼ੂਰ ਨੇ ਬਚਨ ਫਰਮਾਏ। ਇੱਕ ਓਅੰਕਾਰ ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ੁਰ ਹੈ। ਓਅੰਕਾਰ ਉਚਾਰਣੇ ਮਾਤਰ ਰੱਖਿਆ ਕਰਨ ਯੋਗ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਸਤਨਾਮ ਸਤ ਦਾ ਹੈ, ਗੁਰਨਾਮ ਚੇਤਨ ਦਾ ਹੈ, ਪ੍ਰਸਾਦ ਨਾਮ ਆਨੰਦ ਦਾ ਹੈ। ਉਹ ਸਤ ਚੇਤਨ ਆਨੰਦ ਸਰੂਪ ਪਰਿਪੂਰਨ ਪਰਮੇਸ਼ੁਰ ਹੈ। ਮੰਜੀ ਸਾਹਿਬ ਵਾਲੇ ਦੀਵਾਨ ਅਸਥਾਨ 'ਤੇ ਖਾਲਸਾ ਜੀ ਦੀਵਾਨ ਸਜਿਆ ਹੋਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਰਹੇ ਸਨ। ਸੰਗਤਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਰੱਬ ਦੇ ਪਿਆਰੇ ਜਿਹੜੇ ਸੰਤ ਮਹਾਤਮਾ ਨੇ ਉਹਨਾਂ ਦਾ ਕਿਹੋ ਜਿਹਾ ਜੀਵਨ ਹੈ, ਕਿਰਪਾ ਕਰਕੇ ਫਰਮਾਓ। ਤਾਂ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਸੰਤਨ ਅਵਰ ਨ ਕਾਹੂ ਜਾਨੀ।
ਜਿਹੜਾ ਰੱਬ ਦਾ ਪਿਆਰ ਹੈ ਨਾ, ਸੰਤ ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਸ਼ਾਂਤ ਆਤਮਾ ਹੈ। ਸੰਤ ਕਹਿੰਦੇ ਕਿਹਨੂੰ, ਅੱਜ ਕੱਲ੍ਹ ਤਾਂ ਵਿਰੋਧਤਾ ਤੀਰਖਾ ਤੋਂ ਸਿਵਾਏ ਹੋਰ ਗੱਲ ਨਹੀਂ ਨਾ ਪੰਥ ਵਿੱਚ ਰਹਿ ਗਈ। ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਤਹਨ ਸੇਈ ਨਾਨਕਾ ਪੂਰਨ ਸੋਈ ਸੰਤ ਹੈ। ਇਹ ਸੰਤ ਵਾਸਤੇ ਕਾਨੂੰਨ ਹੈ। ਜਿਹੜਾ ਸਿੱਖ ਹੈ ਨਾ, ਗੁਰੂ ਕਾ ਸਿੱਖ, ਉਹਦੇ ਵਾਸਤੇ ਵੀ ਇਹੀ ਕਾਨੂੰਨ ਹੈ, ਉਹਦੇ ਵਾਸਤੇ ਵੀ ਇਹੀ ਹਜ਼ੂਰ ਦਾ ਉਪਦੇਸ਼ ਹੈ। ਚੌਥੇ ਪਾਤਸ਼ਾਹ ਦੇ ਬਚਨ ਪੜ੍ਹਦੇ ਹਨ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਉਹੀ ਸਾਧੂ ਹੈ, ਉਹੀ ਸੰਤ ਹੈ, ਉਹੀ ਗੁਰਸਿੱਖ ਹੈ, ਉਹੀ ਭਗਤ ਹੈ ਜਿਹੜਾ ਵਾਹਿਗੁਰੂ ਦੀ ਬੰਦਗੀ ਕਰਦਾ ਹੈ, ਹਰ ਵੇਲੇ ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਹੋਇਆ ਹੈ। ਸ਼ਾਂਤ ਆਤਮਾ ਰੱਬ ਦੇ ਪਿਆਰੇ ਜਿਹੜੇ ਨੇ, ਸੰਤਨ ਅਵਰ ਨਾ ਕਾਹੂ ਜਾਨੀ। ਇੱਕ ਵਾਹਿਗੁਰੂ ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਨੂੰ ਕਦੇ ਜਾਣਦੇ ਨਹੀਂ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨੇ ਹੋ। ਕਦੇ ਕਿਸੇ ਨੂੰ ਅੱਖਾਂ ਥੱਲੇ ਨਹੀਂ ਲਿਆਉਂਦੇ। ਇੱਕ ਵਾਹਿਗੁਰੂ ਪਰਮੇਸ਼ਰ ਦੀ ਯਾਦ ਅੱਠੇ ਪੈਰੀ ਪਾਓ ਭਗਤੀ ਅਤੇ ਹਿਰਦਾ ਸ਼ਾਂਤ ਜਿਨ੍ਹਾਂ ਦਾ ਹੋਇਆ ਹੋਇਆ ਹੈ। ਜੇ ਕੋਈ ਖਾਲਸਾ ਜੀ ਵਡਿਆਈ ਕਰੇ ਤਾਂ ਕਦੇ ਫੁੱਲਦੇ ਨਹੀਂ, ਕਦੇ ਮਾਣ ਹੰਕਾਰ ਦੇ ਸਹਿਤ ਨਹੀਂ ਹੁੰਦੇ। ਜਿਵੇਂ ਹੁਣੇ ਸੁਣ ਰਹੇ ਸਾਂ ਕਿ ਅਭਿਮਾਨ ਦੀ ਰੋਟੀ ਖਾਂਦਾ ਹੈ, ਹੰਕਾਰ ਦੀ ਖੁਰਾਕ ਖਾਂਦਾ ਹੈ। ਜੇ ਹੰਕਾਰ ਦੀ ਖੁਰਾਕ ਨਾਲ ਵੀ ਬੰਦਾ ਜਿਉਂਦਾ ਰਹਿੰਦਾ ਹੈ, ਚਲੀਸਾ ਕੱਟਣ ਵਾਲੇ ਦੀ ਗੁਰਮੁਖ ਪਿਆਰੇ ਸੁਣਾ ਰਹੇ ਸੀ ਗਿਆਨੀ ਜੀ, ਅਤੇ ਜੇ ਢੋਲ ਢਮਾਕਾ ਨਹੀਂ ਵੱਜਿਆ ਤਾਂ ਗਜ ਖਾ ਕੇ ਡਿੱਗ ਪੈਣਾ, ਵੀ ਇਹ ਕੀ ਹੋਇਆ, ਮੇਰੀ ਨਰਾਦਰੀ ਕਿਉਂ ਹੋਈ, ਮੇਰਾ ਸਤਿਕਾਰ ਕਿਉਂ ਨਹੀਂ ਹੋਇਆ। ਸਤਿਗੁਰੂ ਕਹਿਣਗੇ ਇਹ ਕੋਈ ਸਾਧੂਆਂ ਵਾਲੇ ਲੱਛਣ, ਕੋਈ ਸੰਤਾਂ ਵਾਲੇ ਲੱਛਣ ਨਹੀਂ। ਪੰਡਿਤ ਗੋਪਾਲ ਦੱਤ ਕਾਂਸ਼ੀ ਦੇ ਰਹਿਣ ਵਾਲਾ, ਜਦੋਂ ਹਜ਼ੂਰ ਸੱਚੇ ਪਾਤਸ਼ਾਹ ਗਏ ਨੇ ਫੱਗਣ ਵਦੀ 14 ਨੂੰ, ਸ਼ਿਵਰਾਤਰੀ ਦਾ ਮੇਲਾ ਹੁੰਦਾ ਹਰ ਸਾਲ, ਧੰਨ ਗੁਰੂ ਨਾਨਕ ਸਾਹਿਬ ਸੰਸਾਰ ਨੂੰ ਤਾਰਦੇ ਤਾਰਦੇ ਜਦੋਂ ਕਾਂਸ਼ੀਪੁਰੀ ਪਹੁੰਚੇ, ਪੰਡਿਤ ਗੋਪਾਲ ਦੱਤ ਚਰਚਾ ਕਰਨ ਵਾਸਤੇ ਹਾਜ਼ਰ ਹੋਏ। ਸਤਿਗੁਰੂ ਗਰੀਬ ਨਵਾਜ਼ ਨੂੰ ਕਹਿਣ ਲੱਗਾ, ਮਹਾਰਾਜ ਮੇਰੇ ਨਾਲ ਚਰਚਾ ਕਰੋ। ਸਤਿਗੁਰੂ ਕਹਿਣ ਲੱਗੇ ਠਹਿਰ ਜਾ ਭਾਈ, ਕਰਦੇ ਹਾਂ। ਮਹਾਰਾਜ ਛੇਤੀ ਕਰੋ, ਮੇਰੇ ਨਾਲ ਚਰਚਾ ਕਰੋ। ਹਜ਼ੂਰ ਕਹਿਣ ਲੱਗੇ ਚੰਗਾ ਹੈ। ਇੱਕ ਤਾਜ਼ਾ ਕੁੱਤਾ ਮਰਿਆ ਪਿਆ ਸੀ ਸਾਹਮਣੇ, ਸਤਿਗੁਰੂ ਮੌਜ ਦੇ ਮਾਲਕ ਕੁੱਤੇ ਵੱਲ ਇਸ਼ਾਰਾ ਕਰਕੇ ਕਹਿਣਗੇ, ਉੱਠ ਭਾਈ ਤੇਰੇ ਜਾਤ ਭਾਈ ਆਏ ਨੇ, ਉੱਠ ਕੇ ਇਹਨਾਂ ਨਾਲ ਚਰਚਾ ਕਰ ਰਹੇ। ਗੋਪਾਲ ਦੱਤ ਬੜਾ ਦੁਖੀ ਹੋਇਆ, ਕਹਿਣਗੇ ਮਹਾਰਾਜ ਤੁਸੀਂ ਯਥਾਰਥ ਵਕਤੇ ਹੋ, ਤੁਹਾਨੂੰ ਇਹੋ ਨਹੀਂ ਕਹਿਣਾ ਚਾਹੀਦਾ, ਮੈਂ ਉੱਚੀ ਜਾਤੀ ਦਾ ਬ੍ਰਾਹਮਣ, ਤੁਸੀਂ ਨੀਚ ਕੁੱਤੇ ਨੂੰ ਕਹਿੰਦੇ ਹੋ ਮਰੇ ਨੂੰ ਵੀ ਤੇਰੇ ਜਾਤ ਭਾਈ ਆਏ ਨੇ, ਇਹ ਸੋਭਾ ਵਾਲੀ ਗੱਲ ਨਹੀਂ। ਸਤਿਗੁਰੂ ਕਹਿਣਗੇ ਆਪ ਹੀ ਦੱਸੇਗਾ, ਦੱਸ ਭਾਈ ਤੂੰ ਕੌਣ ਹੈ। ਉਹ ਦਿਵ ਰੂਪ ਧਾਰ ਕੇ ਖੜਾ ਹੋਇਆ, ਉਹਨੇ ਆਖਿਆ ਓਏ ਗੋਪਾਲ ਦੱਤ, ਮੈਂ ਤੇਰਾ ਦਾਦਾ ਬਿਸ਼ਨ ਦੱਤ ਹਾਂ, ਬਿਸ਼ਨ ਦੱਤ ਹੈ। ਕਹਿੰਦੇ ਤੁਸੀਂ ਏਡੇ ਵਿਦਵਾਨ ਅਤੇ ਕੁੱਤੇ ਦੀ ਚੂਣ 'ਚ ਕਿਵੇਂ ਪੈ ਗਏ। ਕਹਿੰਦੇ ਤੇਰੇ ਵਾਲਾ ਹੀ ਮਾਣ ਹੰਕਾਰ ਮੈਂ ਚੁੱਕੀ ਫਿਰਦਾ ਫਿਰਦਾ ਹੀ ਮਰ ਗਿਆ। ਇੱਕ ਭਜਨਾਨੰਦੀ ਭਗਵੇ ਲਿਬਾਸ ਵਾਲੇ ਸੰਤ ਆਏ ਸੀ ਗੁਰੂ ਕੇ ਪਿਆਰੇ, ਮੈਂ ਉਹਨਾਂ ਨੂੰ ਜਾ ਕੇ ਤੰਗ ਕਰਦਾ ਸਾਂ, ਸੰਤ ਜੀ ਮੇਰੇ ਨਾਲ ਚਰਚਾ ਕਰੋ। ਕਹਿਣਗੇ ਭਾਈ ਅਸੀਂ ਗ੍ਰੰਥ ਨਹੀਂ ਪੜ੍ਹੇ, ਕੇਵਲ ਰੱਬ ਰੱਬ ਕਰਨਾ ਹੀ ਜਾਣਦੇ ਹਾਂ, ਹੋਰ ਕੋਈ ਗ੍ਰੰਥਾਂ ਦਾ ਅਧਿਐਨ ਨਹੀਂ ਕੀਤਾ ਹੈ। ਉਸ ਜਗ੍ਹਾ ਤੋਂ ਉੱਠ ਕੇ ਪਰੇ ਜਾ ਬੈਠੇ, ਉੱਥੇ ਮੈਂ ਫਿਰ ਜਾ ਕੇ ਤੰਗ ਕੀਤਾ, ਇਹੀ ਸਵਾਲ ਫਿਰ ਕੀਤਾ, ਉਹ ਉੱਥੋਂ ਉੱਠ ਕੇ ਪਰੇ ਹੋਰ ਤੀਜੇ ਥਾਂ 'ਤੇ ਚਲੇ ਗਏ। ਮੈਂ ਉੱਥੇ ਜਾ ਕੇ ਵੀ ਉਹਨਾਂ ਨੇ ਇਹੀ ਗੱਲ ਕਹੀ ਵੀ ਸੰਤ ਜੀ ਮੇਰੇ ਨਾਲ ਚਰਚਾ ਕਰੋ। ਉਹ ਕਹਿਣਗੇ ਤੈਨੂੰ ਇੱਕ ਵਾਰ ਆਖਿਆ, ਦੋ ਵਾਰ ਆਖਿਆ, ਕਿਉਂ ਕੁੱਤੇ ਵਾਂਗੂ ਟੌਂ ਟੌਂ ਸਾਡੇ ਮਗਰ ਲਾਈ ਹੋਈ ਹੈ, ਉਹਨਾਂ ਸਾਧੂਆਂ ਦੇ ਸਰਾਪ ਦੇ ਕਾਰਨ ਕਰਕੇ ਮੈਂ ਕੁੱਤੇ ਦੀ ਜੂਣ 'ਚ ਪਿਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰ, ਔਰ ਗੁਰੂ ਕੇ ਚਰਨ ਫੜ, ਮੇਰੇ ਵੀ ਕਲਿਆਣ ਹੋਵੇ ਅਤੇ ਤੇਰਾ ਵੀ ਭਲਾ ਹੋਵੇ। ਫਿਰ ਅੱਖਾਂ ਉੱਗੜੀਆਂ, ਸੱਚੇ ਪਾਤਸ਼ਾਹ ਇਹ 'ਤੇ ਵੀ ਕਿਰਪਾ ਕਰੋ, ਮੈਨੂੰ ਵੀ ਉਪਦੇਸ਼ ਦਿਓ ਜੀ। ਸਹਿਜ ਕਿਰਤੀ ਇੱਕ ਸੰਸਕ੍ਰਿਤ ਹੈ, ਪ੍ਰਾਰਥਕ ਭਾਸ਼ਾ ਜਿਹੜੀ ਨਾ ਸਹਿਜ ਕਿਰਤੀ, ਪੁਰਾਣੀ ਸ਼ੇਸ਼ ਨਾਗ ਦੇ ਮੂੰਹ 'ਚੋਂ ਕਹਿੰਦੇ ਨਿਕਲੀ ਹੋਈ ਇਹ ਭਾਸ਼ਾ ਹੈ। ਉਹਨਾਂ ਲੋਕਾਂ ਦੀ ਸੰਸਕ੍ਰਿਤ ਅਤੇ ਸਹਿਜ ਕਿਰਤੀ ਦੇ ਵਿਦਵਾਨ ਪੰਡਿਤ ਲੋਕ ਸਨ ਕਾਂਸ਼ੀ ਦੇ, ਉਹਨਾਂ ਦੀ ਭਾਸ਼ਾ ਵਿੱਚ ਹਜ਼ੂਰ ਨੇ ਉਪਦੇਸ਼ ਦਿੱਤਾ ਸੀ। ਪੜ੍ਹ ਪੁਸਤਕ ਸੰਧਿਆ ਬਾਦੰਗ, ਸਿਲ ਪੂਜ ਸਬਗਲ ਸਮਾਧੰਗ, ਮੁੱਖ ਝੂਠ ਬੇਭੂਖਣ ਸਾਰੰਗ, ਤ੍ਰੈਪਾਲ ਅਤੇ ਹਾਲ ਵਿਚਾਰੰਗ, ਚਾਰ ਪੌੜੀਆਂ ਹਜ਼ੂਰ ਨੇ ਫਰਮਾਈਆਂ ਸੀ। ਇਹਦੇ ਹੀ ਅੱਗੇ ਪੋਤਰੇ ਸੀ ਹਰੀ ਲਾਲ ਕ੍ਰਿਸ਼ਨ ਲਾਲ, ਧੰਨ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਸ੍ਰੀ ਰਾਮਸਰ ਵਾਲੇ ਪਵਿੱਤਰ ਸਥਾਨ 'ਤੇ ਆਏ, ਲਿਆ ਕੇ ਉਹ ਚਾਰ ਸਲੋਕ ਵੀ ਸਤਿਗੁਰਾਂ ਦੇ ਅੱਗੇ ਰੱਖੇ, ਨਾਲ ਬੇਨਤੀ ਕੀਤੀ ਸਾਨੂੰ ਵੀ ਉਪਦੇਸ਼ ਬਖਸ਼ੋ ਜੀ, ਜਿਸ ਕਰਕੇ ਮੋਹ ਮਮਤਾ ਦਾ ਜਾਲ ਕੱਟਿਆ ਜਾ ਸਕੇ। ਹਜ਼ੂਰ ਸੱਚੇ ਪਾਤਸ਼ਾਹ ਨੇ 67 ਪੌੜੀਆਂ ਵਾਲੀ ਸਹਿਜ ਕਿਰਤੀ ਗੁਰੂ ਅਰਜਨ ਸਾਹਿਬ ਜੀ ਨੇ ਫਰਮਾਈ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਬਿਨੋਰ ਸੁਤਾ ਹੈ। ਉਹ ਪੰਡਿਤ ਸਵਾਲ ਕਰਦੇ ਨੇ ਸਤਿਗੁਰੂ ਦੇ ਪਾਸ ਅਤੇ ਹਜ਼ੂਰਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ ਨੇ। ਜਦ ਉਹ ਸੰਤਾਂ ਦੀ ਗੱਲ ਚੱਲੀ, ਸੱਚੇ ਪਾਤਸ਼ਾਹ ਸੰਤ ਕਿਹੋ ਜਿਹੇ ਹੁੰਦੇ ਨੇ, ਹਜ਼ੂਰ ਕਹਿਣਗੇ ਨਾਨਕ ਭੋਜਨ ਅਨਕ ਪ੍ਰਕਾਰ ਰਹਿਣ, ਨਿੰਦਕ ਆਵਦ ਹੋਏ ਉਪਤਿਸ਼ਟ ਤੇ। ਸੰਤ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ। ਜੇ ਕੋਈ ਥਾਲ ਪਰੋਸ ਕੇ ਮਹਾਤਮਾ ਬਾਹਰ ਨਗਰ ਤੋਂ ਆ ਕੇ ਬੈਠੇ ਸਮਾਧੀ ਲਾ ਕੇ, ਕਿਸੇ ਸਿਆਣੇ ਦਾਨੇ ਪ੍ਰਧਾਨੀ ਨੂੰ ਪਤਾ ਲੱਗਾ ਵੀ ਸੰਤ ਰੱਬ ਦੇ ਪਿਆਰੇ ਭਜਨਾਨੰਦੀ ਮਹਾਂਪੁਰਖ ਬੈਠੇ ਨੇ, ਥਾਲ ਪਰੋਸ ਕੇ ਲੰਗਰ ਦਾ ਲੈ ਕੇ ਆਇਆ, ਆਣ ਮੱਥਾ ਟੇਕਿਆ, ਬੇਨਤੀ ਕੀਤੀ ਰੱਬ ਦੇ ਪਿਆਰੇ ਉਹ ਬੜੀ ਕਿਰਪਾ ਕੀਤੀ ਸਾਡੇ ਨਗਰ ਵਿੱਚ ਚਰਨ ਪਾਏ, ਤੁਹਾਡੇ ਆਉਣ ਨਾਲ ਸਾਡਾ ਭਲਾ ਹੋਵੇਗਾ, ਕਿਰਪਾ ਕਰੋ ਆ ਲੰਗਰ ਪ੍ਰਵਾਨ ਕਰੋ। ਉਹ ਉਸਤਤ ਦੇ ਬਚਨ ਕਹਿ ਰਿਹਾ ਅਤੇ ਮਹਾਤਮਾ 'ਤੇ ਕੋਈ ਅਸਰ ਨਹੀਂ। ਅਜੇ ਥਾਲ ਰੱਖਣ ਵਾਲਾ ਕੋਲ ਹੀ ਖਲੋਤਾ ਸੀ, ਉਹਨੇ 'ਚ ਨਿੰਦਕ ਆ ਗਿਆ, ਨਿੰਦਕ ਆਵਦ ਹੋਏ ਉਪਤਿਸ਼ਟ ਤੇ। ਉਹਨੇ ਆਵਦ ਗੰਡਾਸਾ ਮੋਢੇ 'ਤੇ ਰੱਖਿਆ ਹੋਇਆ ਅਤੇ ਉਹਨੇ ਗੰਡਾਸਾ ਤਾਂ ਕਰਦਿਆਂ ਖੋਏ, ਸਾਦਾ ਮੁਲਕ ਲੁੱਟ ਕੇ ਖਸਾਰਾ ਖਾ ਲਿਆ, ਮੈਂ ਮਾਰ ਕੇ ਗੰਡਾਸਾ ਸਿਰ ਲਾ ਦਿਆਂਗਾ, ਸਿਰ ਪਾੜ ਦੇਵਾਂਗਾ, ਦਫਾ ਹੋ ਜਾ, ਚਲਾ ਜਾ ਸਾਡੇ ਨਗਰ ਤੋਂ। ਮਹਾਤਮਾ ਨੇ ਤਰੇਲੀ ਨਹੀਂ ਆਈ, ਗੁੱਸਾ ਨਹੀਂ ਕੀਤਾ। ਜੇ ਕੋਈ ਉਸਤਤ ਕਰਦਾ ਤਾਂ ਇਹ ਨਹੀਂ ਵੀ ਪ੍ਰਫੁੱਲਤ ਹੋ ਜਾਣਾ ਵੀ ਮੇਰੀ ਵਡਿਆਈ ਹੋ ਰਹੀ ਹੈ, ਅਤੇ ਜੇ ਕੋਈ ਨਿੰਦਿਆ ਕਰੇ ਫਿਰ ਸੁੰਗੜ ਜਾਣਾ ਵੀ ਇਹ ਮੇਰੇ ਨਾਲ ਕਿਉਂ ਹੋਇਆ। ਇਹ ਰੱਬ ਦੇ ਪਿਆਰਿਆਂ ਦੇ ਲੱਛਣ ਨਹੀਂ। ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਸਤਿਗੁਰੂ ਫਿਰ ਤਾਂ ਸੰਤ ਲੱਭਣਾ ਬੜਾ ਔਖਾ ਹੈ। ਹਜ਼ੂਰ ਕਹਿਣਗੇ ਨਹੀਂ, ਪਰਮੇਸ਼ੁਰ ਦੇ ਘਰ ਤਾਂ ਸੰਤਾਂ ਦੀ ਫੌਜ ਹੈ, ਫੌਜ ਹੈ। ਕਹਿੰਦੇ ਮਹਾਰਾਜ ਫੌਜ ਹੁੰਦੀ ਸੰਤਾਂ ਦੀ? ਹਜ਼ੂਰ ਕਹਿਣਗੇ ਹਾਂ। ਫਿਰ ਉਹਨਾਂ ਨੇ ਕਿਹਾ ਮਹਾਰਾਜ ਫੌਜ ਦੇ ਤਾਂ ਲੱਛਣ ਹੁੰਦੇ ਨੇ, ਇਹਨਾਂ ਸੰਤਾਂ ਦੇ ਵੀ ਫੌਜੀਆਂ ਵਾਲੇ ਲੱਛਣ ਹੈ, ਇੰਨਾ ਸਮਾਂ ਨਹੀਂ ਵਿਸਥਾਰ ਨਾਲ ਬੇਨਤੀ ਕਰ ਸਕਾਂ, ਸ਼ਬਦ ਬੇਨਤੀ ਕਰਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਸੈਨਾ ਸਾਰ ਸਮੂਹ ਸੂਰ ਅਜਿੱਤੰ ਸੰਗ ਨਾਹੰ ਤਣ ਨਿਮਰਤਾ ਆਵਦ ਹੈ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਮਣ ਹੈ ਅਰੂੜ ਤੇ ਅਸਵਰਥ ਨਾਗ ਹੈ ਬੁਝੰਤੇ ਪ੍ਰਭ ਮਾਰਗ ਹੈ ਵਿਚਰਤੇ ਨਿਰਭੰ ਸੱਤਰ ਸੈਨਾ ਤਯੰਤੇ ਗੋਪਾਲ ਕੀਰਤਨ ਹੈ ਜਿੱਤ ਤੇ ਵਿਸ਼ਵ ਸੰਸਾਰ ਹੈ ਨਾਨਕ ਵਸਿਓ ਕ੍ਰੋਧ ਪੰਚ ਤਸਕਰ ਹੈ। ਖਾਲਸਾ ਜੀ, ਬ੍ਰਹਮ ਗਿਆਨੀ ਗੁਰੂ ਕੇ ਪਿਆਰੇ ਸੰਤ ਮਹਾਤਮਾ ਜਨ, ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਬ੍ਰਹਮ ਗਿਆਨੀਆਂ ਬਾਰੇ ਦੱਸੋ, ਗੁਰੂ ਕੇ ਤਤ ਬੇਤਿਆਂ ਦਾ ਕਿਹੋ ਜਿਹਾ ਜੀਵਨ ਹੈ। ਹਜ਼ੂਰ ਨੇ ਬਚਨ ਫਰਮਾਏ ਸੀ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹੋਂ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤਿ ਜਾਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰਵ ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤੇ ਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਨ ਤੇ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਹ ਬ੍ਰਹਮ ਗਿਆਨੀਆਂ ਦੇ ਵਸਤ ਹੈ ਗੁਰੂ ਕੇ ਪਿਆਰੇ ਸੰਤਨ ਅਵਰ ਨਾ ਕਾਹੂ ਜਾਨੀ। ਉਹ ਗੁਰੂ ਕੇ ਪਿਆਰੇ ਸੰਤ ਮਹਾਤਮਾ ਪਰਮੇਸ਼ੁਰ ਤੋਂ ਸਵਾਏ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ, ਕਿਸੇ ਦੀ ਪੂਜਾ ਪ੍ਰਤਿਸ਼ਠਾ ਜਾਂ ਹੋਰ ਕਦੇ ਉਹਨੂੰ ਮੱਥੇ ਟੇਕਦਾ ਫਿਰ ਕਦੇ ਉਹਨੂੰ ਮੱਥੇ ਟੇਕਦਾ ਫਿਰ ਕਦੇ ਵਾਸਤੇ ਵੀ ਨਹੀਂ। ਇੱਕ ਵਾਹਿਗੁਰੂ ਪਰਮੇਸ਼ੁਰ ਨੂੰ ਜਾਣਦੇ ਨੇ ਔਰ ਵਾਹਿਗੁਰੂ ਪਰਮੇਸ਼ੁਰ ਤੋਂ ਬਗੈਰ ਹੋਰ ਕਿਸੇ ਦਾ ਕਦੇ ਚਿੱਤ ਵਿੱਚ ਖਿਆਲ ਹੀ ਨਹੀਂ ਆਉਣ ਦਿੰਦੇ। ਇੱਕ ਵਾਹਿਗੁਰੂ ਤੋਂ ਬਗੈਰ ਹੋਰ ਨਹੀਂ ਕਿਸੇ ਨੂੰ ਜਾਣਦੇ।
ਸਦਾ ਰੰਗ ਹਰ ਕਾ
ਸਦਾ ਵਾਸਤੇ ਹਰੀ ਪਰਮੇਸ਼ੁਰ ਦੇ ਰੰਗ ਆਨੰਦ ਵਿੱਚ ਭੇਦ ਹੋਏ ਰਹਿੰਦੇ ਨੇ ਅਤੇ ਬੇਪਰਵਾਹ ਰਹਿੰਦੇ ਹਨ। ਕਿਸੇ ਪਰਿਵਾਰ ਕਿਸੇ ਤਰ੍ਹਾਂ ਦੀ ਕੋਈ ਮੁਸ਼ੰਦਗੀ ਨਹੀਂ, ਕਿਸੇ ਤਰ੍ਹਾਂ ਦੀ ਕੋਈ ਖਾਲਸਾ ਜੀ ਲਪਾਏ ਮਾਨਗੀ ਨਹੀਂ, ਕੋਈ ਕਿਸੇ ਦੀ ਚਿਹੇਪ ਨਹੀਂ। ਸੱਚ ਬੋਲਣ ਤੋਂ ਕਦੇ ਗੁਰੂ ਕੇ ਪਿਆਰੇ ਮਹਾਤਮਾ ਜਨ ਕਦੇ ਗੁਰੇਜ ਨਹੀਂ ਕਰਦੇ, ਬੇਪਰਵਾਹ ਰਹਿੰਦੇ ਨੇ ਗੁਰੂ ਕੇ ਪਿਆਰੇ। ਸੰਤ ਬਾਬਾ ਕਰਤਾਰ ਸਿੰਘ ਜੀ ਪਟਨੇ ਸਾਹਿਬ, ਦਾਸ ਵੀ ਨਾਲ ਹੀ ਸੀ, ਗਿਆਨੀ ਜੈਲ ਸਿੰਘ ਮੁੱਖ ਮੰਤਰੀ ਪੰਜਾਬ ਦਾ, ਜਰਾਬਾਂ ਪਾਈਆਂ ਹੋਈਆਂ ਤਖ਼ਤ ਵੱਲ ਚੜ੍ਹਦਾ ਜਾਵੇ ਪੌੜੀਆਂ, ਆਵਾਜ਼ ਦਿੱਤੀ ਦੂਰੋਂ ਗਿਆਨੀ ਠਹਿਰ, ਇਹ ਗੁਰੂ ਕਾ ਤਖ਼ਤ ਹੈ, ਜਰਾਬਾਂ ਲਾਹ ਪੈਰ ਧੋ ਅਤੇ ਫਿਰ ਅੰਦਰ ਮੱਥਾ ਟੇਕਣ ਜਾਈ। ਔਰ ਉਸ ਵੇਲੇ ਬੜਾ ਸ਼ਰਮਸਾਰ ਹੋਇਆ, ਜਰਾਬਾਂ ਲਾਹੀਆਂ ਪੈਰ ਧੋਤੇ, ਬੇਪਰਵਾਹ ਗੁਰੂ ਕੇ ਪਿਆਰੇ। 300 ਸਾਲਾਂ ਪੁਰਬ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ 1975 ਵਿੱਚ ਮਨਾਇਆ ਹੈ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ 1675 1732 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ, 300 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਹੈ। 37 ਵਿਸ਼ਾਲ ਨਗਰ ਕੀਰਤਨ ਮਹਾਂਪੁਰਖਾਂ ਨੇ ਕੱਢੇ, ਘਰ ਘਰ ਤੱਕ ਇਹ ਨਾਅਰਾ ਪਹੁੰਚਾਇਆ ਵੀ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਜਦੋਂ ਵੱਡਾ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਸ ਰਸਤੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਗਏ, ਉਸ ਰਸਤੇ ਨਗਰ ਕੀਰਤਨ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਭਾ ਸੁਸਾਇਟੀਆਂ, ਸਾਰੀਆਂ ਸਿੱਖ ਜਥੇਬੰਦੀਆਂ ਲੈ ਕੇ ਨਾਲ ਸਹਿਯੋਗ ਦੇ ਕੇ ਗਈਆਂ। ਰਾਮਲੀਲਾ ਗਰਾਊਂਡ ਦਿੱਲੀ, ਉੱਥੇ ਵੱਡਾ ਪੰਡਾਲ ਸਜਿਆ ਹੋਇਆ ਅਤੇ ਇੰਦਰਾ ਗਾਂਧੀ ਨੇ ਵੀ ਆਉਣਾ ਸੀ। ਜਦੋਂ ਉਹ ਆਈ ਦੇਸ਼ ਦੀ ਪ੍ਰਧਾਨ ਮੰਤਰੀ, ਕਹਿੰਦੇ ਸਟੇਜ ਤੋਂ ਥੱਲੇ ਹੋ ਜਾਓ ਸਾਰੇ, ਜਿਨ੍ਹਾਂ ਕੋਲ ਸ਼ਸਤਰ ਨੇ ਉਹ ਨੀਵੇਂ ਕਰ ਲਓ, ਮਹਾਂਪੁਰਖਾਂ ਨੇ ਤੀਰ ਉੱਚਾ ਕਰ ਲਿਆ। ਫਿਰ ਤਾਬਿਆ ਗੁਰੂ ਕੀ ਬੈਠੇ ਰਹੇ, ਕਹਿਣ ਲੱਗੇ ਨਹੀਂ ਉੱਠਣਾ ਕਿਸੇ 'ਤੇ ਆਇਆ, ਕੋਈ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਨਹੀਂ, ਗੁਰੂ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣਾ ਚਾਹੀਦਾ ਹੈ। ਕਹਿਣ ਲੱਗੇ ਮਹਾਂਪੁਰਖੋ, ਜੇ ਪਹਿਲੋਂ ਟਾਈਮ ਲਾਓ ਤਾਂ ਫਿਰ ਤਾਂ ਥੋੜ੍ਹਾ ਸਮਾਂ ਹੈ, ਅਤੇ ਜੇ ਬਾਅਦ ਵਿੱਚ ਬੋਲੋਂਗੇ ਸਮਾਂ ਖੁੱਲ੍ਹਾ ਹੋਵੇਗਾ। ਕਹਿਣ ਲੱਗੇ ਅਸੀਂ ਬਾਅਦ 'ਚ ਹੀ ਬੋਲ ਲਵਾਂਗੇ। ਗਿਆਨੀ ਜੈਲ ਸਿੰਘ ਉਸ ਵੇਲੇ ਬੋਲਿਆ ਵੀ ਬੀਬੀ ਜੀ ਨੇ ਬੜਾ ਚੰਗਾ ਕੀਤਾ ਹੈ, ਆਪਣਾ ਇੱਕ ਲੜਕਾ ਸਿੱਖ ਪਰਿਵਾਰ ਵੱਲ ਵਿਆਹਿਆ ਹੈ, ਬੜਾ ਚੰਗਾ ਕੀਤਾ ਬੀਬੀ ਜੀ ਨੇ, 20 ਨਿਕਾਤੀ ਪ੍ਰੋਗਰਾਮ ਬਣਾਇਆ, ਗਰੀਬੀ ਦੂਰ ਕਰਨ ਵਾਸਤੇ ਯਤਨ ਕੀਤੇ ਜਾ ਰਹੇ ਨੇ। ਹੋਰ ਬੜੇ ਇਸ ਤਰ੍ਹਾਂ ਸਿਆਸੀ ਬੰਦੇ ਜਿਹੋ ਜਿਹੇ ਹੁੰਦੇ ਲੀਡਰਾਂ ਦੇ ਝੋਲੀ ਚੁੱਕ ਬੜਾ ਭਾਸ਼ਣ ਦਿੱਤਾ ਹੈ। ਇੰਦਰਾ ਗਾਂਧੀ ਦੇ ਬੋਲਣ ਦਾ ਸਮਾਂ ਆਇਆ, ਉਸਨੇ ਆਖਿਆ 300 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਪਰ ਦਿੱਲੀ ਦਾ ਤਖ਼ਤ ਹੁਕਮ ਕਰਦਾ ਸੀ, ਅੱਜ ਸਿਰ ਚੁਕਾਉਣ ਵਾਸਤੇ ਦਿੱਲੀ ਦਾ ਤਖ਼ਤ ਚੱਲ ਕੇ ਆਇਆ ਹੈ। ਔਰ ਉਸ ਵੇਲੇ ਜਦੋਂ ਸਾਰੇ ਬੋਲ ਹਟੇ, ਮਹਾਂਪੁਰਖਾਂ ਦਾ ਟਾਈਮ ਸੀ, ਉਹਨਾਂ ਨੇ ਪਹਿਲਾਂ ਆਖਿਆ, ਗਿਆਨੀ ਜੀ ਮੈਂ ਤੈਨੂੰ ਪੁੱਛਣਾ ਚਾਹੁੰਦਾ ਹਾਂ, ਕਿਹਾ ਵੀ ਬੀਬੀ ਜੀ ਨੇ ਬੜਾ ਚੰਗਾ ਕੀਤਾ, ਇੱਕ ਲੜਕੇ ਦੀ ਸ਼ਾਦੀ ਪੰਜਾਬ ਵਿੱਚ ਕਰ ਦਿੱਤੀ ਹੈ ਸਿੱਖ ਪਰਿਵਾਰ ਵਿੱਚ, ਇਸ ਬੀਬੀ ਨੂੰ ਕਹੋ ਵੀ ਕੋਈ ਲੜਕੀ ਹੈ ਤਾਂ ਸਿੱਖ ਪਰਿਵਾਰ 'ਚ ਵਿਆਹ ਕੇ ਵਿਖਾਵੇ। ਕਦੇ 22 ਧਾਰ ਦੇ ਰਾਜ ਧੀਆਂ ਦੇ ਡੋਲੇ ਦੇ ਦੇ ਕੇ ਰਾਜ ਕਰਦੇ ਰਹਿਣ, ਤੁਹਾਡੀ ਇੰਨੀ ਜ਼ਮੀਰ ਮਰ ਗਈ ਵੀ ਤੁਸੀਂ ਕਹੋ ਵੀ ਬੀਬੀ ਨੇ ਬੜਾ ਚੰਗਾ ਕੀਤਾ, ਸਿੱਖ ਪਰਿਵਾਰ 'ਚ ਲੜਕਾ ਵਿਆਹਿਆ, ਧੀਆਂ ਦੇ ਡੋਲੇ ਦੇ ਕੇ ਰਾਜ ਕਰਨਾ, ਉਹਨਾਂ 22 ਧਾਰ ਦੇ ਰਾਜਿਆਂ ਨਾਲੋਂ ਤੁਹਾਡੇ 'ਚ ਕੀ ਕਮੀ ਰਹਿ ਗਈ। ਫਿਰ ਕਹਿਣਗੇ, ਗਿਆਨੀ ਜੀ ਸਤਿਗੁਰੂ ਜੀ ਦਾ ਹੁਕਮ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਤੂੰ ਇਸੇ ਗਰੀਬੀ ਦੀਆਂ ਦੂਰ ਕਰਨ ਦੀਆਂ ਗੱਲਾਂ ਕਰਦਾ ਹੈ, ਮੈਂ ਦਾਅਵੇ ਨਾਲ ਕਹਿ ਸਕਦਾ ਵੀ ਜਿੰਨੇ ਹਿੰਦੁਸਤਾਨ ਦੇ ਨਸ਼ੇ ਨੇ ਉਹ ਸਾਰੇ ਬੰਦ ਕਰ ਦਿਓ ਅਤੇ 8 ਦਿਨਾਂ ਦੇ ਅੰਦਰ ਅੰਦਰ ਗਰੀਬੀ ਸੰਸਾਰ 'ਚੋਂ ਖੰਭ ਲਾ ਕੇ ਉੱਡ ਜਾਵੇਗੀ। ਸਾਡੇ ਸਤਿਗੁਰੂ ਦਾ ਹੁਕਮ ਹੈ, ਜੋ ਤਾਂ ਕਿ ਮਾਰਗ ਮਹਿ ਆਏ ਦੁੱਖ ਭੂਖ ਕਬਹੂ ਨਾ ਸੰਤਾਏ। ਔਰ ਗਿਆਨੀ ਜੀ ਇਹ ਤਾਂ ਸੰਸਾਰ ਦੀ ਗੱਲ ਹੈ, ਜੇ ਤੇਰੀ ਗਰੀਬੀ ਦੀ ਗੱਲ ਹੈ ਤਾਂ ਮਰ ਕੇ ਬੀਬੀ ਦੇ ਪੇਟੋਂ ਜੰਮੇ ਤਾਂ ਫਿਰ ਤਾਂ ਭਾਵੇਂ ਤੇਰੀ ਗਰੀਬੀ ਦੂਰ ਹੋਵੇ ਉਹਨਾਂ ਚਿਰ ਨਹੀਂ। महापुर कह के मैं देश के प्रधानमंत्री पूछना चाहना है तो वे वडेरे कृपा राम पंडित की अगवाई हेठ गुरु तेग बहादुर साहब के चरणों जाके तरला लिया है। सतगुरां ने शहादत दी तो अज हिंदुस्तान वसदा रसदा है। बीबी तू कोई एहसान करन वास्ते नहीं आई, जिन्हें तेरे सिर के केस ने ना जे इन्ने वारी सिर वढ़ के भी दिल्ली का तख्त गुरु तेग बहादुर साहब के चरणों च रखे ता भी देन नहीं दिता जा सकता है। बेपरवाह सदा रंग हर कै जाको पाक सुआमी। पर खालसा जी सच कदों बंदा बोल सकता जो अंदर सच होवे। जब उन्हों का एक्सीडेंट होया ना, महापुरखों का एक्सीडेंट होया, दिल वाले पास दीयां सत पसलियां टुट गई हैं। उस वेले डाक्टर ने CMC लुधियाने ब्राउन हस्पताल है दाखिल ने, महापुरख डाक्टर ने आख्या महापुरख तुहाडे सीर ते पलस्तर लाउण वास्ते छाती दे रोम कटने पैणगे। डाक्टर नूं इशारा कीता, डाक्टर साहब साडे शरीर पिंडे तो रोम ना कटी, मेरी शाह रग बिछक कट देवी, गल ते छुरी फेर देवी, मेरे केसां दी बेअदबी ना करें। मैं नहीं चार दिन की जिंदगी जिउणी चाहुंदा है। जिन्हां ने खालसा जी मानवता वास्ते धर्म प्रचार गुरु के प्यारे ने बीड़ा चुके किया, शरीर तो परे होकर डेरे लाए हुए गुरु के प्यारिया ने, तो अज महापुरख परमेश्वर के प्यारे बंदगी करने वाले स्वास स्वास सिमरन करने वाले दियाँ असीं निंदिया करते हैं, निंदिया है। सो अपने पल्ले साडे कोल भावें जपजी साहब का पाठ भी ना करते होइए तो निंदिया उन्हां रब के प्यारियां दी जो गुरु की याद में हर वे अठे पैर ही जुड़े रहिंदे हन। आ गुरमुख प्यारे भाई साहब दस रहे सी, भाई महल सिंह जी बाबा ठाकुर सिंह साहब जी का इतिहास है, कौड़ा साहब नूं कहना भी बंदगी करिया करो, रब की याद में जुड़िया कर। संत बाबा जरनैल सिंह जी खालसा पिंडरां वाले महापुरख हैं, जो कुछ उन्होंने करके कौम के सामने पूरने पाए ने वो वड़े वड़े आकी खान लोगों का भी सिर झुक जाता है। किसी की परवाह नहीं की, परवाह ना ही किसी केरी, बाज सचे ना है। एक वाहिगुरु परमेश्वर की याद विच ते पाओ भगती विच। और खालसा जी डरे तो बंदा वो ना जिहड़ा पाप कमाउंदा है, पाप है, पाप पापी आदमी का हिरदा कंबदा क्योंकि वह पाप करता है। धर्मी पुरुष ना पाप करता तो ना हिरदा कदे कंबेगा तो ना किसी तो डरेगा, हजूर दे बचन ने। सो डर है जे पाप कमावदा धर्मी विकसेत है, धर्मी नूं तां चाह चढ़दा है, सच बोलदा गुरु का प्यारा, सच मिशन ते प्रचार करदा है। सो गुरु का प्यारा संत कौन है, हजूर कहिंदे बेपरवाह सदा रंग हर कै, बेपरवाहियां विच रहिंदे ने गुरु के प्यारे। फरीदकोटिए राजे ने संत अधर सिंह जी महापुरखां दा लंगर किया, तो महापुरख लंगर छकन वास्ते आए, राणियां भी परे खलोतियां ने, राजा भी एक साइड ते खलोता है, जेडे उहदे दास दासियां नौकर अगे रखे हुए नौकराणियां है, कोई भांडे मांज रहा है, कोई कुछ कर रहा है, कोई सेवा विच लगे हुए ने। जदों महापुरखां ने लंगर छक लिया, हर सुचे करके अरदासा कीता, अरदास कीती दाणा पानी सतगुरु आप जी दा, ते टहल पावनी राजे दियां दासां ते दासियां दी, सतगुरु इन्हां दा भला करना है। ते राजा अगे होके पुछदा फरीदकोटिया राजा भी महापुरख मैनू कहिंदे कुछ कीता है, कोई भांडा मांजिया, किसी भांडे सुआह पाई है, दाणा पानी तेरा, कहिंदे नहीं गुरु का, कहिंदे फिर दाणा पानी तो गुरु का, तो टहल सेवा तैनू मिलनी सी, वो ना तू की ना तेरिया राणिया ने की, तो की अरदास तेरी करिए। एडे गुरु के प्यारे बेपरवाह, जेडे वाहिगुरु की याद में जुड़े हुए गुरु के प्यारे ने, बेपरवाह सदा रंग हर कै, सदा वास्ते वाहिगुरु की याद में हरी दे रंग आनंद में भेद होए रहिंदे ने। होण नजीक खुदाए दा भेत ना किसै देण। अजकल बंदा कहिंदा भी कमजोर बंदे नूं तगड़े होण वास्ते जी जंगां जुद्धां सिंह मास खांदे रहे, अज भी खाणा चाहीदा जी, तगड़े होना चाहीदा जी, ये करना चाहीदा, वो करना चाहीदा। मैं कई बार बेनती करदा, छोले भुज्जे होए वो रखे हुए सिंघां ने 84 दे दिनां विच जदों इह कांड वापरिया, ते संत बाबा जरनैल सिंह जी मसलां दी दाल नाल इक फुलका ऐ जां हद दो फुलके खाण वाले, हिंदुस्तान की फौज के छके छिड़ा छटे, इन्हें मीट खाने वाला लाना एक नहीं लब्भा एक भी। जेड़े कहिंदे जी तगड़ा हुंदा है शरीर, तगड़े पता नहीं किहड़े गुट्टे खुट्टे लगे रहे, कोई लब्भा ही कोई नहीं। तगड़ा खुराक नाल नहीं, तगड़ा तो बाणी ने करना है, बाणी नाल कई फिटे फिरते हैं, कई तगड़े बड़े फिरते हैं, शरीर बेकार ही होए रहिंदे ने, कोई सेवा नहीं, कोई सिमरन नहीं। ਪਰ ਧੰਨ ਨੇ ਗੁਰੂ ਕੇ ਪਿਆਰੇ ਖਾਲਸਾ ਜੀ ਜਿਹੜਾ ਸਤਿਗੁਰੂ ਜੀ 'ਤੇ ਕਿਰਪਾ ਕਰੇ। ਜਦੋਂ ਬਾਈ ਧਾਰ ਦੇ ਰਾਜਿਆਂ ਨੇ ਆਖਿਆ ਨਾ ਮਸਤਾ ਹਾਥੀ ਛੱਡਣਾ ਲੋਹਗੜ੍ਹ ਦਾ ਕਿਲ੍ਹਾ ਫਤਿਹ ਕਰਨ ਵਾਸਤੇ, ਹਜ਼ੂਰ ਨੂੰ ਪਤਾ ਲੱਗਾ, ਸੰਗਤ ਨੇ ਬੇਨਤੀ ਕੀਤੀ ਮਹਾਰਾਜ ਰਾਜੇ ਹਾਥੀ ਲਿਆਉਣ ਲੱਗੇ ਨੇ। ਸਤਿਗੁਰੂ ਕਹਿਣਗੇ ਕੋਈ ਗੱਲ ਨਹੀਂ ਕਿ ਸਾਡੇ ਕੋਲ ਵੀ ਹਾਥੀ ਹੈ, ਹਾਥੀ ਦਾ ਮੁਕਾਬਲਾ ਹਾਥੀ ਨਾਲ ਹੀ ਕਰਵਾਇਆ ਜਾਵੇਗਾ। ਜਦੋਂ ਪਤਾ ਲੱਗਾ ਨਾ ਦੁਨੀ ਚੰਦ ਨੂੰ ਵੀ ਇਹ ਹੁਣ ਸਤਿਗੁਰੂ ਹੁਣ ਮੈਨੂੰ ਜ਼ਰੂਰ ਮਰਵਾ ਦੇਣਗੇ, ਮੋਟੇ ਪਾਟਣ ਪਾਇਆ ਰੱਸਾ ਕਿਲ੍ਹੇ ਤੋਂ ਰਾਹ 'ਤੇ ਉੱਤਰ ਗਿਆ ਅਤੇ ਪਰ ਰੱਸਾ ਵਿਚਾਲਿਓਂ ਟੁੱਟ ਗਿਆ ਅਤੇ ਲੱਤ ਤੁੜਾ ਕੇ ਚੁੱਕ ਕੇ ਮੰਜਾ ਅੰਮ੍ਰਿਤਸਰ ਲੈ ਗਏ। ਦਿਨ ਚੜ੍ਹੇ ਹਜ਼ੂਰ ਨੂੰ ਪਤਾ ਚੱਲਿਆ ਔਰ ਹੈਰਾਨੀ ਹੋਈ ਵੀ ਉਹ ਤਾਂ ਭੱਜ ਗਿਆ ਅਤੇ ਹੁਣ ਹਾਥੀ ਦਾ ਮੁਕਾਬਲਾ ਸਤਿਗੁਰੂ ਹੋਰ ਕੌਣ ਕਰੇਗਾ। ਕਹਿ ਰਹੇ ਜੀ ਸਰੀਰ ਦਾ ਖਾਲਸਾ ਜੀ ਗੁਰੂ ਕਾ ਪਿਆਰਾ, ਕੋਈ ਤਨ ਬਹੁਤਾ ਵੱਡਾ ਨਹੀਂ, ਸਰੀਰ ਬਹੁਤਾ ਪਹਾੜਾ ਕੋ ਵੱਡਾ ਨਹੀਂ। ਭਾਈ ਬਚਿੱਤਰ ਸਿੰਘ ਨੂੰ ਹਜ਼ੂਰ ਨੇ ਆਗਿਆ ਕੀਤੀ ਅਤੇ ਫੜ ਲਈ ਗੁਰੂ ਕੇ ਪਿਆਰ ਨੇ। ਫਿਰ ਨਾਗਣੇ ਸੱਤ ਤਵੇ ਬੱਧੇ ਸ਼ਰਾਬੀ ਦੇ ਹਾਥੀ ਮਸਤ ਹੋਇਆ, ਸ਼ਰਾਬ ਦੇ ਨਸ਼ੇ 'ਚ ਧੁੱਤ ਹੋਇਆ ਅਤੇ ਸੁੰਡ ਵਿੱਚ ਤਲਵਾਰ ਫੜਾਈ ਹੋਈ। ਗੁਰੂ ਦੀ ਬਖਸ਼ਿਸ਼ ਨੂੰ ਪਾ ਕੇ ਜਦੋਂ ਗੁਰੂ ਕਾ ਸਿੱਖ ਚੜ੍ਹ ਕੇ ਘੋੜੇ 'ਤੇ ਉਹਦੇ ਨਾਗਣੀ ਮੱਥੇ 'ਚ ਮਾਰੀ ਤਵੇ ਵਿੰਨ ਕੇ ਖਾਲਸਾ ਜੀ ਮੱਥਾ ਪਾੜ ਚੜਿਆ, ਚੀਕਾਂ ਮਾਰਦਾ ਹਾਥੀ ਬਾਈ ਧਾਰ ਦੇ ਰਾਜਨ ਮਿਧ ਦਾ ਭੱਜ ਉੱਠਿਆ। ਐਸੇ ਗੁਰੂ ਕੇ ਪਿਆਰ ਨੇ ਤਾਂ ਗੁਰੂ ਕਰਤਵ ਕਰਾਉਂਦਾ ਹੈ, ਨਿਰੀਆਂ ਖੁਰਾਕਾਂ ਦੇ ਸਿਰ 'ਤੇ ਨਹੀਂ, ਬਾਣੀ ਦੇ ਸਿਰ 'ਤੇ ਸਭ ਕੁਝ ਚੱਲਦਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਬੇਪਰਵਾਹ ਸਦਾ ਰੰਗ ਹਰ ਕੈ, ਬੇਪਰਵਾਹੀਆਂ ਵਿੱਚ ਰਹਿੰਦੇ ਨੇ ਗੁਰੂ ਕੇ ਪਿਆਰੇ ਅਤੇ ਸਦਾ ਹਰੀ ਪਰਮੇਸ਼ ਦੇ ਰੰਗ ਆਨੰਦ ਵਿੱਚ ਜੁੜੇ ਰਹਿੰਦੇ ਨੇ। ਗੁਰੂ ਕੇ ਗੁਰ ਸਿੱਖ ਸੰਤ ਭਗਤ
ਜਾਕੋ ਪਾਖ ਸੁਆਮੀ,
ਜਿਨ੍ਹਾਂ ਦਾ ਪੱਖ ਖਾਲਸਾ ਜੀ ਸੁਆਮੀ ਮਾਲਕ ਵਾਹਿਗੁਰੂ ਪਰਮੇਸ਼ਰ ਕਰਦਾ ਹੈ, ਜਿਹੜੇ ਗੁਰੂ ਕੇ ਪੱਖ ਵਿੱਚ ਹਨ। ਗੁਰੂ ਤਾਂ ਸਾਡੇ ਪੱਖ ਵਿੱਚ ਸੀ, ਅਸੀਂ ਗੁਰੂ ਕੇ ਪੱਖ 'ਚ ਨਾ ਹੋਈਏ ਤਾਂ ਸਾਡੀ ਇੱਕ ਬਦਕਿਸਮਤੀ ਕਹਿਣੀ ਚਾਹੀਦੀ ਹੈ। ਗੁਰੂ ਤਾਂ ਸਾਡੇ ਪੱਖ ਵਿੱਚ ਸੀ, ਪੁੱਤਰ ਸ਼ਹੀਦ ਕਰਵਾਏ, ਸਾਡੇ ਵੱਲ ਉਂਗਲ ਫੇਰ ਕੇ ਆਖਿਆ ਇਹਨ ਪੁੱਤਰ ਨਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ, ਚਾਰ ਪੁੱਤਰ ਸ਼ਹੀਦ ਹੋਏ ਅਤੇ ਕੀ ਹੋਇਆ, ਆਹ ਮੇਰਾ ਖਾਲਸਾ ਪੰਥ ਅੱਜ ਵੀ ਜਿਉਂਦਾ ਹੈ। ਫਤਿਹ ਦੀ ਚਿੱਠੀ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖਿਆ ਅਤੇ ਆਪਣੇ ਖਾਲਸੇ ਨੂੰ ਵਡਿਆਈਆਂ ਦਿੱਤੀਆਂ, ਕੀ ਹੋਇਆ ਚਾਰ ਅੱਗ ਦੀਆਂ ਚੰਗਿਆੜੀਆਂ, ਚਾਰ ਮੇਰੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ, ਮੇਰਾ ਖਾਲਸਾ ਪੰਥ ਅੱਜ ਵੀ ਜਿਉਂਦਾ ਹੈ। ਬੜਾ ਮਾਣ ਕੀਤਾ ਕਲਗੀਆਂ ਵਾਲੇ ਨੇ ਸਾਡੇ 'ਤੇ। ਇਹ ਗੱਲ ਵੱਖਰੀ ਹੈ ਵੀ ਹੁਣ ਸਿੱਖ ਨੂੰ ਦਾੜੀ ਵੀ ਨਹੀਂ ਚੰਗੀ ਲੱਗਦੀ, ਸਿੱਖ ਨੂੰ ਸਿਰ ਦਾ ਜੂੜਾ ਵੀ ਨਹੀਂ ਚੰਗਾ ਲੱਗਦਾ, ਅੱਜ ਬਾਣੀ 'ਤੇ ਵੀ ਨਫ਼ਰਤ, ਅੱਜ ਗੁਰੂ ਕੇ ਬਾਣੇ 'ਤੇ ਵੀ ਨਫ਼ਰਤ ਹੈ, ਔਰ ਬਾਣੀ ਦੇ ਵੀ ਬਾਣੀ ਦੀ ਵੀ ਨਿੰਦਿਆ ਅਤੇ ਬਾਣੇ ਦੀ ਵੀ ਨਿੰਦਿਆ। ਜੇ ਸਿੱਖੀ ਨੂੰ ਖਤਰਾ ਹੈ ਖਾਲਸਾ ਜੀ ਤਾਂ ਹੋਰ ਕਿਤੇ ਉਹ ਨਹੀਂ, ਸਾਡੇ ਵਿੱਚ ਜਿਹੜੇ ਬੈਠੇ ਭਾਈਚਾਰਾ ਸਾਨੂੰ ਆਪਣੇ ਆਪ ਤੋਂ ਹੀ ਖਤਰਾ ਹੈ। ਸੋ ਸਤਿਗੁਰੂ ਕਦੇ ਸਾਨੂੰ ਸੁਮਤ ਬਖਸ਼ ਦੇਣ ਅਤੇ ਦ੍ਰਿੜ ਵਿਸ਼ਵਾਸ ਬਾਣੀ ਅਤੇ ਬਾਣੇ ਦੇ ਉੱਪਰ ਸਾਡਾ ਦ੍ਰਿੜ ਹੋ ਜਾਵੇ। ਸੋ ਜਾਕੋ ਪਾਖ ਸੁਆਮੀ, ਜਿਹਦਾ ਪੱਖ ਸੁਆਮੀ ਮਾਲਕ ਦਾ, ਜਿਨ੍ਹਾਂ ਨੇ ਪੱਖ ਗ੍ਰਹਿਣ ਕੀਤਾ ਹੋਇਆ, ਵਾਹਿਗੁਰੂ ਪਰਮੇਸ਼ਰ ਦਾ ਪੱਖ ਜਿਨ੍ਹਾਂ ਨੇ ਲੈਣਾ ਕੀਤਾ ਹੈ ਔਰ ਗੁਰੂ ਦੀ ਰਹਿਮਤ ਬਖਸ਼ਿਸ਼ ਦੇ ਪਾਤਰ ਨੇ, ਉਹ ਸਦਾ ਵਾਸਤੇ ਬੇਪਰਵਾਹੀਆਂ 'ਚ ਰਹਿੰਦੇ ਹਨ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਉਸ ਸਮਾਨਾ ਠਾਕੁਰ ਤੇਰਾ,
ਹੇ ਸੱਚੇ ਪਾਤਸ਼ਾਹ, ਹੇ ਠਾਕੁਰ ਉਤਪਤੀ ਪਾਲਣਾ ਲੈਤਾ ਕਰਨ ਵਾਲੇ ਮੇਰੇ ਵਾਹਿਗੁਰੂ ਪਰਮੇਸ਼ਰ ਜੀ, ਊਚ ਸਮਾਨਾ, ਇਹ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਸ਼ਮਿਆਨਾ ਹੈ ਨਾ, ਸ਼ਾਮਿਆ ਜਸ ਰੂਪੀ ਚੰਦੋਆ, ਇਹ ਸੱਚੇ ਪਾਤਸ਼ਾਹ ਬੜਾ ਜਸ ਰੂਪੀ ਚੰਦੋਆ ਬੜਾ ਸੁੰਦਰ ਫੱਬ ਰਿਹਾ ਹੈ। ਸੱਚੇ ਪਾਤਸ਼ਾਹ ਉੱਚੇ ਤੋਂ ਉੱਚਾ ਤੁਹਾਡਾ ਜਸ ਰੂਪੀ ਸ਼ਮਿਆਨਾ ਇਹ ਚੰਦੋਆ ਲੱਗਾ ਹੋਇਆ ਹੈ। ਭਾਈ ਸੱਤੇ ਬਲਵੰਡੇ ਨੇ ਗੁਰੂ ਅਰਜਨ ਸਾਹਿਬ ਦੇ ਪ੍ਰਥਾਏ ਬਚਨ ਕਹੇ ਸੀ, ਸਤਿਗੁਰੂ ਜੀ ਹੇ ਗੁਰੂ ਅਰਜਨ ਸਾਹਿਬ ਤੁਹਾਡਾ ਜਸ ਰੂਪੀ ਚੰਦੋਆ ਬੜਾ ਸੁੰਦਰ ਫੈਲ ਰਿਹਾ ਹੈ। ਹੇ ਸੱਚੇ ਪਾਤਸ਼ਾਹ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਸਭ ਥਾਵਾਂ 'ਤੇ ਆਪ ਜੀ ਦੀ ਵਡਿਆਈ ਕਹਿਣ ਤੋਂ ਪਰੇ ਹੈ, ਸਭ ਦੁਨੀਆ ਜਸ ਗਾ ਰਹੀ ਹੈ। ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ, ਉਗਵਣ ਹੋ ਤੈ ਆਥ ਵਣ ਹੋ ਚਹੁ ਚੱਕੀ ਕੀਅਨ ਲੋਐ, ਉਗਵਣੋਂ ਜਿੱਥੇ ਸੂਰਜ ਉੱਗਦਾ ਹੈ ਨਾ ਉਦਰਾਚਲ ਵੱਲ, ਅਤੇ ਜਿੱਥੇ ਸੂਰਜ ਜਾ ਕੇ ਛਿਪਦਾ ਮਧਿਆ, ਇਸੇ ਤਰ੍ਹਾਂ ਅਸਥਾਚਲ ਵਿੱਚ ਚਾਰ ਵੱਡੇ ਪਹਾੜ ਨੇ ਚੌਂਕੋਨਿਆਂ 'ਤੇ ਪਰਮੇਸ਼ਰ ਦੇ ਬਣਾਏ ਹੋਏ ਨੇ, ਇੱਕ ਉਦਿਆਚਲ ਹੈ, ਅਸਥਾਚਲ ਹੈ, ਮੰਦਰਾਚਲ ਹੈ, ਬਧਿਆਚਲ ਹੈ, ਵਿਚਾਲੇ ਸੁਮੇਰ ਪਰਬਤ ਹੈ। ਹੇ ਗੁਰੂ ਅਰਜਨ ਸਾਹਿਬ ਉਗਵਣ ਹੋ ਤਾਂ ਆਥ ਵਣ ਹੋ, ਜਿੱਥੋਂ ਸੂਰਜ ਉੱਗਦਾ ਅਤੇ ਆਥਣ ਪੈਂਦੀ ਹੈ ਛਿਪਦਾ, ਸਭ ਥਾਵਾਂ 'ਤੇ ਸੱਚੇ ਪਾਤਸ਼ਾਹ ਜਸ ਰੂਪ ਚੰਦੋਆ ਤੁਹਾਡਾ ਫੈਲਿਆ ਹੋਇਆ ਅਤੇ ਸਭ ਥਾਵਾਂ 'ਤੇ ਤੁਹਾਡੀ ਲੋਅ ਪ੍ਰਕਾਸ਼ ਸੋਭਾ ਹੋ ਰਹੀ ਹੈ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ, ਊਚ ਸਮਾਨਾ ਠਾਕੁਰ ਤੇਰਾ। ਹੇ ਠਾਕੁਰ ਪਰਮੇਸ਼ਰ ਨਿਰੰਕਾਰ, ਤੁਹਾਡਾ ਸ਼ਮਿਆਨਾ ਜਸ ਰੂਪੀ ਚੰਦੋਆ ਬੜਾ ਸੁੰਦਰ ਫੱਬ ਰਿਹਾ ਹੈ, ਅਥਵਾ ਜਿਹੜਾ ਆਕਾਸ਼ ਹੈ ਨਾ ਆਕਾਸ਼, ਇਹ ਸੱਚੇ ਪਾਤਸ਼ਾਹ ਤੁਹਾਡਾ ਚੰਦੋਆ ਹੈ। ਜਿਹੜਾ ਸੂਰਜ ਅਤੇ ਚੰਦ ਨੇ, ਇਹ ਦੋ ਛੱਬੇ ਲਟਕਾਏ ਹੋਏ ਨੇ। ਜਿਹੜੇ ਤਾਰੇ ਨੇ ਸੱਚੇ ਪਾਤਸ਼ਾਹ, ਇਸੇ ਤਰ੍ਹਾਂ ਇਹ ਸੁੰਦਰ ਜਿਹੜੇ ਇਹ ਫੱਬ ਰਹੇ ਨੇ। ਸੋ ਜਿਵੇਂ ਗੋਖੜੂ ਆਦਿਕ ਹੋਰ ਵਸਤੂਆਂ ਹੁੰਦੀਆਂ ਨੇ ਚੰਦੋਆਂ ਨਾਲ ਵਧੀਆਂ ਹੁੰਦੀਆਂ, ਇਉਂ ਸੋਭਾ ਪਾ ਰਹੇ ਹਨ। ਅਤੇ ਸੱਚੇ ਪਾਤਸ਼ਾਹ ਜਿਹੜੀ ਭਗਤੀ ਰੂਪੀ ਕਨਾਤ ਤਾਣੀ ਹੋਈ ਹੈ, ਪ੍ਰੀਤ ਰੂਪੀ ਰੱਸੀਆਂ ਨਾਲ ਬੰਨਣਾ ਕੀਤੀ ਹੈ। ਹੇ ਸੱਚੇ ਪਾਤਸ਼ਾਹ, ਤੁਹਾਡਾ ਐਸਾ ਉੱਚਾ ਜਸ ਹੈ ਔਰ ਐਸਾ ਚੰਦੋਆ ਤਣਿਆ ਹੋਇਆ ਆਕਾਸ਼, ਬਿਨ ਥੰਮਾ ਗਗਨ ਰਹਾਇਆ, ਐਸੀ ਤੁਹਾਡੀ ਵਡਿਆਈ ਹੈ।
ਅਵਰ ਨਾ ਕਾਹੋ ਤਾਨੀ।
ਤੇ ਸੱਚੇ ਪਾਤਸ਼ਾਹ, ਅਵਰ ਹੋਰ ਕੌਣ ਹੈ ਜਿਹੜਾ ਆਪ ਜੀ ਤੋਂ ਬਗੈਰ ਤਾਨੀ ਤਾਣ ਸਕੇ, ਤਾਣ ਬਲ ਵਾਲਾ ਕੋਈ ਐਸਾ ਹੈ? ਸੋ ਸੱਚੇ ਪਾਤਸ਼ਾਹ, ਜੈਸਾ ਤੂੰ ਤੈਸਾ ਤੁਸੀਂ ਕਿਆ ਉਪਮਾ ਦੀਜੈ, ਔਰ ਕਿਹੜਾ ਹੈ ਜਿਹੜਾ ਸੱਚੇ ਪਾਤਸ਼ਾਹ ਤੁਹਾਡੇ ਵਾਂਗ ਜਿਹਦਾ ਜਸ ਰੂਪੀ ਚੰਦੋਆ ਤਣਿਆ ਹੋਇਆ ਹੋਵੇ, ਔਰ ਤਾਨੀ ਬਲ ਵਾਲਾ ਕੋਈ ਤਾਣ ਵਾਲਾ ਕੋਈ ਐਸਾ ਹੋਵੇ? ਨਹੀਂ, ਤੁਹਾਡਾ ਮੁਕਾਬਲਾ ਨਹੀਂ ਕੋਈ ਸੱਚੇ ਪਾਤਸ਼ਾਹ ਕਰ ਸਕਦਾ।
ਐਸੋ ਅਮਰ ਮਿਲਿਓ ਭਗਤਨ ਕਾ।
ਐਸਾ ਵਾਹਿਗੁਰੂ ਪਰਮੇਸ਼ਰ ਅਮਰ ਨਾਮ ਹੁਕਮ ਦਾ, ਪਰ ਇੱਥੇ ਹਜ਼ੂਰ ਪਾਤਸ਼ਾਹੀ ਦਾ ਜ਼ਿਕਰ ਕਰਦੇ ਨੇ। ਐਸੋ ਅਮਰ ਮਿਲਿਓ ਭਗਤਨ ਕੌਣ, ਐਸਾ ਅਮਰ ਜਿਹੜਾ ਪਾਤਸ਼ਾਹ ਨਾ ਵਾਹਿਗੁਰੂ ਨਿਰੰਕਾਰ, ਮਿਲਿਓ ਭਗਤਨ ਕਹੋ, ਆਪਣੇ ਭਗਤਾਂ ਜਿਹਨਾਂ ਨੂੰ ਮਿਲਿਓ ਪ੍ਰਾਪਤ ਹੋਇਆ, ਐਸਾ ਜਿਹੜਾ ਪਾਤਸ਼ਾਹ ਦਾ ਪਾਤਸ਼ਾਹ ਰੂਪ ਵਾਹਿਗੁਰੂ ਪਰਮੇਸ਼ਰ ਹੈ, ਮਿਲਿਓ ਭਗਤਨ ਕਹੋ, ਆਪਣੇ ਭਗਤਾਂ ਨੂੰ ਪ੍ਰਾਪਤ ਹੋਇਆ ਹੈ।
ਰਾਜ ਰਹੇ ਰੰਗ ਗਿਆਨੀ,
ਕਿਹਨਾਂ ਨੂੰ ਮਿਲਿਆ ਜੀ? ਕਹਿੰਦੇ ਰਾਜ ਰਹੇ ਰੰਗ ਗਿਆਨੀ, ਜਿਹੜੇ ਗਿਆਨਵਾਨ ਪੁਰਸ਼ ਵਾਹਿਗੁਰੂ ਪਰਮੇਸ਼ਰ ਦੇ ਰੰਗ ਆਨੰਦ ਵਿੱਚ ਹਰ ਵੇਲੇ ਰਚੇ ਰਹਿੰਦੇ ਨੇ, ਤਦਾਕਾਰ ਹੋਏ ਰਹਿੰਦੇ ਹਨ। ਚਾਰ ਕਿਤਾਬਾਂ ਦੁਕਾਨ ਤੋਂ ਚੁੱਕੀਆਂ ਪੜ੍ਹੀਆਂ, ਰੱਬ ਦੀ ਹੋਣ ਤੋਂ ਹੀ ਮੁਨਕਰ ਹੋ ਗਿਆ, ਰੱਬ ਦੀ ਹੋਣ ਤੋਂ ਅਸੀਂ ਗਿਆਨੀ ਹੁੰਦੇ ਹਾਂ ਜੀ, ਇਉਂ ਨਹੀਂ ਹੋ ਸਕਦਾ, ਆਹ ਨਹੀਂ ਹੋ ਸਕਦਾ। ਮੈਂ ਕਿਤਾਬ ਪੜ੍ਹੀ ਹੈ, ਚੁੰਚ ਗਿਆਨ, ਬਾਹਰ ਦਾ ਕੇਵਲ ਗਿਆਨ, ਉਹ ਗਿਆਨੀ ਨਹੀਂ। ਜਿਹੜੇ ਵਾਹਿਗੁਰੂ ਦੇ ਰੰਗ ਵਿੱਚ ਰਚੇ ਹੋਏ ਨੇ ਨਾ, ਉਹ ਗਿਆਨਵਾਨ ਪੁਰਸ਼ ਹਨ, ਜਿਨ੍ਹਾਂ ਨੂੰ ਵਾਹਿਗੁਰੂ ਦੇ ਸਰੂਪ ਦਾ ਗਿਆਨ ਪ੍ਰਾਪਤ ਹੋ ਗਿਆ। ਛੋਟਾ ਜਿਹਾ ਬੱਚਾ ਨਾ, ਉਹ ਖਾਲਸਾ ਜੀ ਨੂੰ ਪੁੱਛੋ ਵੀ ਰੱਬ ਕਿੱਥੇ ਰਹਿੰਦਾ, ਉਹ ਤਾਂ ਉਹਨੂੰ ਉਂਗਲੀ ਕਰੇਗਾ ਵੀ ਉੱਪਰ ਰੱਬ ਰਹਿੰਦਾ ਹੈ। ਜਦੋਂ 4-5 ਸਾਲ ਦਾ ਹੋ ਗਿਆ, ਉਹਨੂੰ ਸਕੂਲ 'ਚ ਪੜ੍ਹਨੇ ਪਾ ਦਿੱਤਾ, ਉਹ ਫਿਰ ਸਕੂਲ ਤੋਂ ਬਾਅਦ ਫਿਰ ਕਾਲਜ ਵਿੱਚ ਚਲਾ ਗਿਆ, ਕੋਈ ਡਿਗਰੀ ਕਰ ਲਈ, MA ਪਾਸ ਹੋ ਗਿਆ, ਡਿਗਰੀਆਂ ਲੈ ਲਈਆਂ। ਫਿਰ ਘਰ ਆਏ ਨੂੰ ਪੁੱਛੋ ਵੀ ਕਿੱਥੇ ਹੈ ਰੱਬ, ਕਹਿੰਦਾ ਕੋਈ ਰੱਬ ਨਹੀਂ, ਕੋਈ ਪਰਮਾਤਮਾ ਨਹੀਂ। ਪੜ੍ਹਨ ਵਾਸਤੇ, ਸਿਆਣਾ ਬਣਨ ਵਾਸਤੇ, ਗਿਆਨੀ ਬਣਨ ਵਾਸਤੇ ਘਰਦਿਆਂ ਨੇ ਘੱਲਿਆ, ਮਿਹਨਤ ਵੀ ਕਰਵਾਈ, ਪੈਸੇ ਵੀ ਲਾਏ, ਸਿੱਖਣ ਦੀ ਬਜਾਏ ਮੂਰਖ ਬਣ ਕੇ ਆ ਗਿਆ, ਰੱਬ ਦੀ ਹੋਣ ਤੋਂ ਹੀ ਮੁਨਕਰ ਹੋ ਗਿਆ। ਜਦੋਂ ਪੜ੍ਹਿਆ ਨਹੀਂ ਸੀ ਨਾ, ਸਕੂਲ ਦਾ ਪਤਾ ਨਹੀਂ ਸੀ, ਉਦੋਂ ਕਹਿੰਦਾ ਸੀ ਰੱਬ ਉੱਪਰ ਹੈ, ਜਦੋਂ ਕਿਤਾਬਾਂ ਪੜ੍ਹ ਲਈਆਂ ਹੁਣ ਕਹਿੰਦਾ ਰੱਬ ਹੈ ਹੀ ਕੋਈ ਨਹੀਂ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਰਚੇ ਰਹਿੰਦੇ ਨੇ ਵਾਹਿਗੁਰੂ ਦੇ ਗਿਆਨੀ ਗਿਆਨਵਾਨ ਪੁਰਸ਼, ਉਸ ਵਾਹਿਗੁਰੂ ਦੇ ਰੰਗ ਆਨੰਦ ਵਿੱਚ ਅਭੇਦ ਹੋਏ ਰਹਿੰਦੇ ਨੇ ਗੁਰੂ ਕੇ ਗੁਰਸਿੱਖ।
ਰੋਗ ਸੋਗ ਦੁੱਖ ਜਰਾ ਮਰਾ
ਨਾ ਖਾਲਸਾ ਜੀ, ਉਹਨਾਂ ਨੂੰ ਹਉਮੈ ਹੰਕਾਰ ਦਾ ਕੋਈ ਰੋਗ ਉਹਨਾਂ ਨੂੰ ਚੰਬੜਦਾ ਹੈ, ਨਾ ਪਦਾਰਥਾਂ ਦੇ ਜਾਣ ਦਾ ਕਦੇ ਉਹਨਾਂ ਨੂੰ ਸੋਗ ਪੈਂਦਾ ਵੀ ਪਦਾਰਥ ਚਲਾ ਗਿਆ, ਗੋਡਿਆਂ 'ਚ ਸਿਰ ਲੈ ਕੇ ਨਿੰਮੋ ਚੋਣੇ 'ਤੇ ਰੋਂਦੇ ਹੀ ਰਹਿਣਾ, ਇਉਂ ਨਹੀਂ। ਗੁਰੂ ਕੇ ਪਿਆਰੇ ਕਰਦੇ, ਆਵਤ ਹਰਖ ਨਾ ਜਾਵਤ ਦੁੱਖਾ ਰੰਗ ਠਾਕੁਰ ਹੈ ਲਾਗਿਓ, ਗਏ ਪਦਾਰਥ ਦਾ ਸੋਗ ਕੋਈ ਨਹੀਂ, ਆਏ ਪਦਾਰਥ ਦੀ ਖੁਸ਼ੀ ਕੋਈ ਨਹੀਂ। ਸੋ ਸੋਗ ਤੋਂ ਰਹਿਤ ਹੋਏ ਰਹਿੰਦੇ ਨੇ ਗੁਰੂ ਕੇ ਪਿਆਰੇ, ਅਤੇ ਜੰਮਣ ਮਰਨ ਦਾ ਜਿਹੜਾ ਵੱਡਾ ਭਾਰੀ ਖਾਲਸਾ ਜੀ ਦੁੱਖ ਹੈ, ਉਸ ਤੋਂ ਵੀ ਰਹਿਤ ਨੇ। ਅਤੇ ਜਰਾ ਮਰਾ, ਜਰਾ ਨਾਮ ਹੁੰਦਾ ਬੁਢੇਪੇ ਦਾ, ਜੜਤਾ ਦਾ, ਉਹ ਬੁਢੇਪਾ ਆ ਕੇ ਫਿਰ ਮੌਤ ਦਾ ਭੈ ਬਣਿਆ ਰਹਿੰਦਾ, ਇਸ ਤੋਂ ਵੀ ਉਹ ਜੜਤਾ ਤੋਂ ਵੀ ਰਹਿਤ ਰਹਿੰਦੇ ਨੇ, ਦੁੱਖ ਤੋਂ ਰਹਿਤ ਰਹਿੰਦੇ ਹਨ। ਅਤੇ ਮਰਾ ਮਰਨ ਤੋਂ, ਅਤੇ ਮਰਾ ਮਰੀ ਦੀ ਬਿਮਾਰੀ ਹੈਜੇ ਦੀ ਪਈ ਹੁੰਦੀ ਹੈ, ਰੋਗ ਲੱਗਦੇ ਨੇ, ਮਰੀ ਦੀ ਬਿਮਾਰੀ ਪੈ ਜਾਂਦੀ, ਊਠਾਂ ਆਦਿਕਾਂ ਨੂੰ ਬਹੁਤੀ ਪੈਂਦੀ ਹੁੰਦੀ ਸੀ। ਸੋ ਇਹ ਮਰੀ ਦੀ ਬਿਮਾਰੀ ਤੋਂ ਵੀ ਉਹ ਗੁਰੂ ਕੇ ਪਿਆਰੇ ਮੁਕਤ ਹਨ, ਉਹਨਾਂ ਗੁਰੂ ਕੇ ਪਿਆਰਿਆਂ ਨੂੰ।
ਹਰ ਜਨਾ ਨਹੀਂ ਨਿਕਟਾਨੀ,
ਹਰੀ ਦੇ ਜਨਾਂ ਦੇ ਨੇੜੇ ਖਾਲਸਾ ਜੀ ਕਦੇ ਦੁੱਖ ਆ ਹੀ ਨਹੀਂ ਸਕਦਾ, ਕਿਸੇ ਪ੍ਰਕਾਰ ਦਾ ਉਹਨਾਂ ਨੂੰ ਰੋਗ ਨਹੀਂ। ਜੇ ਰੋਗ ਚੰਬੜ ਵੀ ਜਾਵੇ ਨਾ, ਦੇਹ ਨੂੰ ਰੋਗ ਹੈ ਨਾ, ਸਰੀਰ ਨੂੰ, ਉਹ ਰੋਗ ਤੋਂ ਰਹਿਤ ਹੋਏ ਰਹਿੰਦੇ ਨੇ ਹਰ ਵੇਲੇ। ਕਹਿੰਦੇ ਨੇ ਸਰੀਰ ਦਾ ਕੀ ਹੈ, ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਬਿਮਾਰ ਪਏ ਹੋਸਪਿਟਲ ਲੁਧਿਆਣੇ, ਸਿਵਲ ਸਰਜਨ ਡਾਕਟਰ ਦੀਵਾਨ ਸਿੰਘ ਜੀ ਚੀਫ ਖਾਲਸਾ ਦੀਵਾਨ ਦੇ ਪਹਿਲੇ ਆਨਰੇਰੀ ਸੈਕਟਰੀ ਰਹੇ ਨੇ, ਆਣ ਫਤਿਹ ਗਜਾਈ, ਮਹਾਂਪੁਰਖ ਸਰੀਰ ਦਾ ਕੀ ਹਾਲ ਹੈ? ਕਹਿੰਦੇ ਚੜ੍ਹਦੀ ਕਲਾ, ਸਰੀਰ ਦਾ ਕੀ ਹੈ, ਨਾਸਵੰਤ ਹੈ, ਗੁਰੂ ਕੀ ਕਿਰਪਾ ਚੜ੍ਹਦੀ ਕਲਾ ਹੈ। ਸਰੀਰ ਤੋਂ ਪਰੇ ਹੋਏ ਡੇਰਾ ਉਹਨਾਂ ਨੇ ਗੁਰੂ ਕੇ ਪਿਆਰ ਨੇ ਕੀਤਾ ਹੋਇਆ, ਦੁੱਖਾਂ ਤੋਂ ਰਹਿਤ ਨੇ, ਔਰ ਕੋਈ ਉਹਨਾਂ ਨੂੰ ਰੋਗ ਸੋਗ ਨਹੀਂ ਅਤੇ ਜਰਾ ਮਰਨ ਬੁਢੇਪਾ ਆਦਿਕ ਕਿਸੇ ਦੁੱਖ ਨੂੰ ਉਹ ਮਹਿਸੂਸ ਨਹੀਂ ਕਰਦੇ ਔਰ ਦੁੱਖਾਂ ਤੋਂ ਰਹਿਤ ਹੁੰਦੇ ਨੇ। ਹਰ ਜਨ ਨਹੀਂ ਨਿਕਟਾਨੇ, ਹਰੀ ਦੇ ਜਨਾਂ ਦੇ ਨੇੜੇ ਨਹੀਂ ਨਿਕਟ, ਨੇੜੇ ਨਹੀਂ ਕਦੇ ਕੋਈ ਦੁੱਖ ਰੋਗ ਆ ਸਕਦਾ।
ਨਿਰਭਉ ਹੋਏ ਰਹੇ ਲਵ ਇੱਕ,
ਉਹ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨਿਰਭਉ ਹੋਏ ਰਹੇ, ਭੈ ਤੋਂ ਰਹਿਤ ਕਰ ਦੇਣ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ, ਨਿਰਭਉ ਜਪੈ ਸਗਲ ਭਉ ਮਿਟੈ, ਨਹੀਂ ਤਾਂ ਭੈ ਵਿੱਚ ਸਭ ਆਕਾਰ ਹੈ, ਸਾਰੀ ਦੁਨੀਆ ਭੈ ਵਿੱਚ ਹੈ, ਪਰ ਜਿਹੜੇ ਨਿਰਭਉ ਦੀ ਬੰਦਗੀ ਕਰਦੇ ਨੇ ਉਹ ਭੈ ਤੋਂ ਰਹਿਤ ਹੋ ਜਾਂਦੇ ਨੇ ਗੁਰੂ ਕੇ ਪਿਆਰੇ। ਜੇ ਭੈ ਡਰ ਕਬੂਲ ਕਰਦੇ ਗੁਰੂ ਕੇ ਪਿਆਰੇ ਭਗਤ ਜਾਣ, ਹੋ ਸਕਦਾ ਫਿਰ ਅਸਲੀ ਮੰਜ਼ਿਲ ਨਿਸ਼ਾਨੇ 'ਤੇ ਨਾ ਪਹੁੰਚ ਸਕਦੇ। ਭਗਤ ਕਬੀਰ ਸਾਹਿਬ ਵਰਗੀਆਂ, ਨਾਮਦੇਵ ਹੋਰ ਗੁਰੂ ਕੇ ਪਿਆਰੇ ਭਗਤਾਂ ਨਾਲ ਕੀ ਨਹੀਂ ਵਾਪਰਿਆ, ਪਰ ਭੈ ਤੋਂ ਰਹਿਤ ਨੇ ਗੁਰੂ ਕੇ ਪਿਆਰੇ। ਔਰ ਬਹਾਦਰ ਗਤੀ ਦੇ ਜੌਹਰ ਵਿਖਾਉਣ ਵਾਲੇ ਬਹਾਦਰ ਸੂਰਮੇ, ਆਹ ਮੌਜੂਦਾ ਸੰਘਰਸ਼ ਦੀ ਗੱਲ ਕਰ ਲਈਏ, ਇੰਨਾ ਸਮਾਂ ਨਹੀਂ, ਜਿੰਦਾ ਅਤੇ ਸੁੱਖਾ ਨੀਅਤ ਕੀਤਾ ਹੋਇਆ ਸਮਾਂ, ਨੀਅਤ ਫਲਾਣੇ ਦਿਨ ਤੁਹਾਨੂੰ ਫਾਂਸੀ 'ਤੇ ਲਟਕਾ ਦੇਣਾ ਹੈ। ਰਾਤ ਮੌਜ ਨਾਲ ਸੁੱਤੇ ਨੇ, ਰੋਜ਼ਾਨਾ ਦੀ ਤਰ੍ਹਾਂ ਮਰਤ ਲੁੱਟ ਕੇ ਨਿਤਨੇਮ ਕੀਤਾ ਹੈ, ਨਵੇਂ ਵਸਤਰ ਪਹਿਨੇ ਨੇ, ਲਾੜੀ ਮੌਤ ਨੂੰ ਵਿਆਹੁਣ ਵਾਸਤੇ ਜਾ ਰਹੇ ਹੈ, ਕੋਈ ਰੰਚਕ ਮਾਤਰ ਵੀ ਖਾਲਸਾ ਜੀ ਚਿਹਰੇ 'ਤੇ ਕੋਈ ਦੁੱਖ ਨਹੀਂ ਵੀ ਸਾਡੇ ਨਾਲ ਕੀ ਬਣੇਗਾ ਕੀ ਹੋਵੇਗਾ। ਫਾਂਸੀ ਦਾ ਫੰਦਾ ਗਲ 'ਚ ਪਾਉਣ ਤੋਂ ਪਹਿਲਾਂ ਲੱਡੂ ਵੰਡਣੇ, ਲਓ ਲੱਡੂ ਖਾਓ, ਔਰ ਸਾਡੇ 'ਤੇ ਵਾਹਿਗੁਰੂ ਦੀ ਕਿਰਪਾ ਸੱਚਖੰਡ ਨੂੰ ਜਾ ਰਹੇ ਹੈ। ਸੋ ਮੌਤ ਦਾ ਭੈ ਨਹੀਂ ਗੁਰੂ ਕੇ ਪਿਆਰਿਆਂ ਨੂੰ। ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸੁਚੱਜੀ ਅਗਵਾਈ ਹੇਠ ਗਿਣਤੀ ਦੇ ਸਿੰਘ ਹਿੰਦੁਸਤਾਨ ਦੀ ਫੌਜ ਦੇ ਛੱਕੇ ਛਡਾ ਛੱਡੇ, ਤਿਲ ਮਾਤਰ ਖਾਸ ਖਾਸ ਦੇ ਦਾਣੇ ਜਿੰਨਾ ਵੀ, ਮੌਤ ਦਾ ਭੈ ਕੋਈ ਨਹੀਂ। ਨਿਰਭਉ ਹੋਏ ਰਹੇ ਲਿਵ ਇੱਕ, ਜਿਨ੍ਹਾਂ ਦੀ ਇੱਕ ਵਾਹਿਗੁਰੂ ਵਿੱਚ ਲਿਵ ਸੁਰਤ ਜੁੜੀ ਹੋਈ ਹੈ, ਉਹ ਨਿਰਭਉ ਹੋਏ ਰਹਿੰਦੇ ਨੇ। ਮੌਤ ਦਾ ਭੈ ਡਰ ਕਰੇ ਉਹਨਾਂ ਨੂੰ ਕੋਈ ਨਹੀਂ ਸਕਦਾ ਗੁਰੂ ਕੇ ਪਿਆਰਿਆਂ ਨੂੰ।
ਨਾਨਕ ਹਰ ਮਨ ਮਾਨੇ,
ਜਿਨ੍ਹਾਂ ਦਾ ਮਨ ਖਾਲਸਾ ਜੀ ਹਰੀ ਵਾਹਿਗੁਰੂ ਪਰਮੇਸ਼ੁਰ 'ਚ ਮੰਨ ਗਿਆ ਹੈ, ਹਰੀ ਪਰਮੇਸ਼ੁਰ ਜੋ ਮਨ ਸ਼੍ਰੋਮਣੀ ਹੈ ਨਾ, ਵਾਹਿਗੁਰੂ ਪਰਮੇਸ਼ੁਰ ਨਿਰੰਕਾਰ ਜੋ ਸ਼੍ਰੋਮਣੀ ਹੈ, ਉਹਦੇ 'ਚ ਉਹਨਾਂ ਦਾ ਮਨ ਗੁਰੂ ਕੇ ਪਿਆਰਿਆਂ ਦਾ ਮੰਨ ਗਿਆ ਹੈ। ਹਰ ਵੇਲੇ ਵਾਹਿਗੁਰੂ ਪਰਮੇਸ਼ੁਰ ਯਾਰ 'ਚ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਤਿਕਾਮ, ਉੱਠਦੇ ਬੈਠਦੇ ਵਰਤੋਂ ਵਿਹਾਰ ਕਰਦੇ ਹਰ ਵੇਲੇ ਗੁਰੂ ਕੀ ਯਾਦ ਵਿੱਚ ਉਹ ਗੁਰੂ ਕੇ ਪਿਆਰੇ ਜੁੜੇ ਰਹਿੰਦੇ ਹਨ, ਹਰ ਵੇਲੇ ਗੁਰੂ ਕਾ ਸਿਮਰਨ। ਅੱਜ ਤਾਂ ਇਹ ਕਿਹਾ ਜਾਂਦਾ ਨਾ, ਬਹੁਤੇ ਪਾਠ ਕਰਨ ਦਾ ਕੀ ਲਾਭ ਹੈ, ਬਹੁਤੇ ਜਪਜੀ ਸਾਹਿਬ ਪੜ੍ਹਨ ਦਾ ਕੀ ਲਾਭ ਹੈ, ਬਹੁਤਾ ਨੇਤਨੇਮ ਕਰਨ ਦਾ ਕੀ ਲਾਭ ਹੈ, ਤੋਤਾ ਪਾਠ ਹੈ ਤੋਤਾ ਰਟਣਾ, ਪਤਾ ਨਹੀਂ ਉਹ ਸਿੱਖੀ ਦਾ ਪ੍ਰਚਾਰ ਕਰਦੇ ਆ ਕਿ ਮੂਰਖਤਾਈ ਦਾ ਪ੍ਰਚਾਰ ਕਰਦੇ ਨੇ। ਮੇਰਾ ਸਤਿਗੁਰੂ ਤਾਂ ਕਹਿੰਦਾ ਸਾਸ ਸਾਸ ਸਿਮਰੋ ਗੋਬਿੰਦ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਦਿਨ ਰਾਤੀ ਆ ਰੱਦ ਹੋ ਪਿਆਰੋ, ਇੱਕ ਨਿਮਖ ਨਾ ਕੀਜੈ ਢੀਲਾ, ਸੰਤ ਸੇਵਾ ਕਰ ਭਾਵ ਨਹੀਂ ਲਾਈਐ, ਤਿਆਗ ਮਾਨ ਹਾਠੀ ਲੈ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ, ਹਰ ਜਪਦਿਆਂ ਖਿਨ ਢਿੱਲ ਨਾ ਕੀਚਾਈ, ਮੇਰੀ ਜਿੰਦੜੀਏ ਮਤ ਕੇ ਜਾਪੈ, ਸਾਹੋ ਆਵੇ ਕਿ ਨਾ ਆਵੇ ਰਾਮ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਹਮ ਆਦਮੀ ਹਾਂ ਇੱਕ ਦਮੇ, ਮੋਲ ਤਮੋਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵਾ ਹੋ, ਜਾ ਕੇ ਜੀ ਪੁਰਾਣਾ। ਅੱਠੇ ਪੈਰੀ ਗੁਰੂ ਕੇ ਪਿਆਰਿਆ, ਸਵਾਸ ਸਵਾਸ ਵਾਹਿਗੁਰੂ ਪਰਮੇਸ਼ੁਰ ਦਾ ਭਜਨ ਕਰਿਆ ਕਰ। ਜਿਨ੍ਹਾਂ ਨੇ ਕੀਤਾ ਨਾ, ਉਹਨਾਂ ਦਾ ਨਾਂ ਹੀ ਅੱਜ ਸਤਾਰਿਆਂ ਦੀ ਦੁਨੀਆਂ ਵਿੱਚ ਹੈ। ਬਾਬਾ ਦੀਪ ਸਿੰਘ ਸਾਹਿਬ ਬਹਾਦਰ ਸੂਰਮੇ 84 ਪਾਠ, ਸ੍ਰੀ ਜਪਜੀ ਸਾਹਿਬ ਦੇ ਰੋਜ਼ਾਨਾ ਦਾ ਨਿਤਨੇਮ, ਸਾਰੀ ਪੰਜ ਗ੍ਰੰਥੀ ਜ਼ੁਬਾਨੀ ਕੰਠ, ਔਰ ਸਾਰਾ ਦਿਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਣਾ ਹੈ, ਬਿਰਧ ਅਵਸਥਾ ਹੈ। ਜੇ ਪਤਾ ਲੱਗਾ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਣ ਲੱਗੀ ਹੈ, ਹੋ ਰਹੀ ਹੈ, ਅਤੇ ਉਹ ਤਲਵਾ ਉਹ ਖਾਲਸਾ ਜੀ ਕਲਮ ਰੱਖ ਦਿੱਤੀ ਹੈ, ਕੱਚੇ 18 ਸਿਰ ਦਾ ਖੰਡਾ ਹੱਥ 'ਚ ਲੈ ਲਿਆ, ਮੁਗਲਾਂ ਦੇ ਆਹੂ ਲਾਹੁੰਦਾ ਹੋਇਆ ਸਿਰ ਲੱਥ ਯੋਧਾ। ਭਾਵੇਂ ਸਿਰ ਖਾਲਸਾ ਜੀ ਸ੍ਰੀ ਹਰਿਮੰਦਰ ਸਾਹਿਬ ਅਰਦਾਸ ਕੀਤੀ ਸੀ ਵੀ ਸਤਿਗੁਰੂ ਰਾਮਦਾਸ ਤੇਰੇ ਚਰਨਾਂ 'ਚ ਭੇਟ ਕਰਨਾ ਹੈ, ਪਰ ਗੋਲਵਾੜ ਦੇ ਮੈਦਾਨ 'ਚ ਲੜਾਈ ਸ਼ੁਰੂ ਹੋਈ, ਚੱਬੇ ਦੀ ਜੂਹ ਤੋਂ ਲੰਘਦਿਆਂ ਹੋਏ ਹਾਂ ਚੱਬੇ ਪਿੰਡ, ਟਾਹਲਾ ਸਾਹਿਬ ਗੁਰਦੁਆਰਾ ਗੁਰੂ ਕੇ ਪਿਆਰਿਆਂ ਦੀ ਯਾਦ 'ਚ ਬਣਿਆ ਹੋਇਆ, ਦੋਹਾਂ ਬਹਾਦਰ ਸੂਰਮਿਆਂ ਦੇ ਵਾਰ ਇਕੱਠੇ ਹੋਏ, ਸਿਰ ਧੜ ਨਾਲੋਂ ਅਲੱਗ ਹੋਏ ਨੇ, ਧਰਤੀ 'ਤੇ ਡਿੱਗਾ ਸਰੀਰ ਹੈ। ਮੀਤ ਜਥੇਦਾਰ ਭਾਈ ਨੱਥਾ ਸਿੰਘ ਜੀ ਕੋਲ ਖਲੋਤੇ ਸੀ, ਆਖਿਆ ਬਾਬਾ ਦੀਪ ਸਿੰਘ, ਅਰਦਾਸਾ ਸੋਧਿਆ ਸੀ ਗੁਰੂ ਰਾਮਦਾਸ ਦੇ ਚਰਨਾਂ 'ਚ ਸਿਰ ਲਾਉਣਾ, ਇੱਥੇ ਹੀ ਆਸਣ ਲਾ ਲਿਆ, ਝੱਟ ਸਰੀਰ ਉੱਠਿਆ ਅਤੇ ਖੱਬੀ ਹੱਥ ਦੀ ਹਥੇਲੀ 'ਤੇ ਸਿਰ ਰੱਖ ਲਿਆ, ਕੱਚੇ 18 ਸਿਰ ਦਾ ਖੰਡਾ ਹੱਥ 'ਚ ਲੈ ਲਿਆ, ਮੁਗਲਾਂ ਦੇ ਆਹੂ ਲਾਹੁੰਦਾ ਹੋਇਆ ਬਹਾਦਰ ਸੂਰਮਾ ਧੰਨ ਗੁਰੂ ਰਾਮਦਾਸ ਦੇ ਚਰਨਾਂ 'ਚ ਜਾ ਸੀਸ ਭੇਟ ਕੀਤਾ ਹੈ। ਐਸੇ ਗੁਰੂ ਕੇ ਪਿਆਰੇ ਨਾਮ ਦੇ ਰਸੀਏ ਜਿਨ੍ਹਾਂ ਨੂੰ ਸਵਾਸ ਸਵਾਸ ਵਾਹਿਗੁਰੂ ਪਰਮੇਸ਼ੁਰ ਕਦੇ ਭੁੱਲਦਾ ਹੀ ਨਹੀਂ। ਸੋ ਐਸਾ ਜਿਨ੍ਹਾਂ ਹਰੀ ਦਾ ਮਨ ਹੈ ਮਨ ਜੋ ਸ਼੍ਰੋਮਣੀ ਹੈ ਨਾ ਪਰਮੇਸ਼ੁਰ ਦਾ ਨਾਮ ਹਰੀ ਦਾ ਉਹ ਮਨ ਹੀ ਉਹ ਮਨ ਵਿੱਚ ਪਤੀਜ ਗਏ ਨੇ ਹਰ ਵੇਲੇ ਵਾਹਿਗੁਰੂ ਪਰਮੇਸ਼ੁਰ ਯਾਦ 'ਚ ਉਹ ਜੁੜੇ ਰਹਿੰਦੇ ਹਨ। ਸੋ ਨਿਯਤ ਹੋਇਆ ਸਮਾਂ ਸਮਾਪਤ ਹੈ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ ਹੈ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ ਤਾਂ ਕਿ ਇਹ ਜੀਵਨ ਸਫਲਾ ਹੋ ਜਾਵੇ, ਅਸੀਂ ਗੁਰੂ ਕੀ ਸਿੱਖੀ ਕਮਾਈਏ। ਮਹਾਂਪੁਰਖ ਕਿਹਾ ਕਰਦੇ ਸੀ, ਜੇ ਖਾਲਸਾ ਜੀ ਸਿੱਖ ਦੇ ਕੋਲ ਸਿੱਖੀ ਹੈ ਨਾ, ਭਾਵੇਂ ਰੋਟੀ ਇੱਕ ਡੰਗ ਦੀ ਪੱਕਦੀ ਹੋਵੇ ਅਤੇ ਇੱਕ ਡੰਗ ਨਾ ਪੱਕਦੀ ਹੋਵੇ, ਐਸੀ ਨੌਬਤ ਮੇਰੇ ਸਤਿਗੁਰੂ ਸਿੱਖਾਂ ਨੂੰ ਆਉਣ ਨਹੀਂ ਦਿੰਦੇ। ਕਿਤੇ ਬਾਈ ਦੇਵੇ ਐਸਾ ਸਮਾਂ ਵੀ ਜਾਵੇ ਭਾਵੇਂ ਇੱਕ ਡੰਗ ਰੋਟੀ ਪੱਕਦੀ ਹੋਵੇ ਅਤੇ ਭਾਵੇਂ ਇੱਕ ਡੰਗ ਨਾ ਪੱਕਦੀ ਹੋਵੇ, ਕਿੰਨੀ ਗਰੀਬੀ ਦੀ ਹਾਲਤ ਹੋਵੇ, ਜੇ ਸਿੱਖਾ ਤੇਰੇ ਕੋਲ ਸਿੱਖੀ ਹੈ ਨਾ ਤਾਂ ਸਮਝ ਲਈ ਵਿਗੜਿਆ ਹੀ ਕੱਖ ਨਹੀਂ ਤੇਰਾ। ਅਤੇ ਕਰੋੜਪਤੀਆ ਹੋਵੇ, ਕਰੋੜਪਤੀਆ ਬੜਾ ਕਾਰੋਬਾਰ ਹੋਵੇ ਇੱਥੇ ਵੀ ਇੰਡੀਆ ਵਿੱਚ ਵੀ, ਪਰ ਜੇ ਸਿੱਖੀ ਕੋਲ ਨਹੀਂ ਨਾ ਤਾਂ ਸਮਝ ਲਈ ਸਿੱਖਾ ਤੇਰੇ ਕੋਲ ਹੈ ਹੀ ਕੱਖ ਨਹੀਂ, ਰਿਹਾ ਹੀ ਕੱਖ ਨਹੀਂ, ਜੇ ਸਿੱਖੀ ਹੈ ਤਾਂ ਸਭ ਕੁਝ ਹੈ। ਇਸ ਕਰਕੇ ਗੁਰੂ ਕੀ ਸਿੱਖੀ ਕਮਾਉਣ ਵਾਲਾ ਸਾਡਾ ਜੀਵਨ ਬਣ ਜਾਵੇ, ਗੁਰੂ ਕੀਆਂ ਰਹਿਮਤਾਂ ਬਖਸ਼ਾਂ ਦੇ ਪਾਤਰ ਬਣ ਜਾਈਏ। ਗੁਰਮੁਖ ਪਿਆਰੇ ਸਤਿਕਾਰਯੋਗ ਗਿਆਨੀ ਮਹਿਲ ਸਿੰਘ ਜੀ, ਚੜ੍ਹਦੀ ਕਲਾ ਦੇ ਪ੍ਰਤੀਕ ਗੁਰਮੁਖ ਪਿਆਰੇ, ਗੁਰੂ ਕਾ ਇਤਿਹਾਸ ਆਪਾਂ ਨੂੰ ਸੁਣਾਉਂਦੇ ਨੇ, ਜੀਵਨ ਦਾ ਪ੍ਰਭਾਵ ਹੈ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਹੋਰ ਸਿਰ 'ਤੇ ਮਿਹਰ ਭਰੇ ਹੱਥ ਰੱਖਣ, ਉਹਨਾਂ ਨੇ ਵੀ ਤੁਹਾਡੇ ਦਰਸ਼ਨ ਕਰਨੇ ਨੇ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਰੋਗ ਸੋਗ ਦੁੱਖ ਜਰਾ ਮਰਾ ਹਰ ਜਨਾ ਨਹੀਂ ਨਿਕਟਾਨੀ, ਨਿਰਭਉ ਹੋਏ ਰਹੇ ਲਿਵ ਇੱਕ ਨਾਨਕ ਹਰ ਮਨ ਮਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।